श्रीनानक पाद पंकज बंदन पाद पंकज बंदन रोयंगद दुख निकंदन श्री अमरदास हृदय नित ध्याओ नित ध्याओ श्री गुरु रामदास गुरुवर जन विघन के नाशक नन के नाशक हर गोविंद शुभ सुमत प्रकाश श्री हर राय नमो कर जोरी नमो कर जोरी हर कृष्ण मनाओ बोरी गुरु तेग बहादुर परम कृपाला परम कृपाला श्री गुरु गोविंद सिंह विशाला तरों तरह पर पुन पुन
पुन पुन सीसा बनों बार बार जगदीसा एकंकारा सतगुरु ते प्रसाद सजोए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए दोहरा सुंदर सदन सुधार कर बसे गुरु महाराज प्रजा बसावन पुन करी दे सब विदन समाज
वाहे गुरु जी खालसा वाहे गुरु जी फतेह धन धन सतगुरु गुरु गरीब नवाज भगत वत्सल कृपा निदान सतगुरु नौवें पातशाह श्री गुरु तेग बहादुर साहिब महाराज जी दे पावन अस्थाना विखे जुगो जुग अटल चवर छत्र तख्त दे मालक सतगुरु गुरु ग्रंथ साहिब जी दी पावन हजूरी अंदर जुड़ बैठी गुरु रूप गुरु खालसा साध संग जी सतगुरां दी अपार कृपा बख्श सदका आप जी संध्या दे दीवाना विच महाराज दे चरणां च हाजरियां भर रहे हो गुरु साहिब जी दी मेहर सदका नेता प्रति आप जी हाजरियां भर के गुर इतिहास लड़ीवार कथा गुरु साहिब दी हजूरी अंदर सरवण करदे हो महाराज गुरु तेग बहादुर साहिब जी जिन्हां ने गुरु नानक साहिब महाराज जी का सिद्धांत जिहड़ा महाराज ने गृहस्थ मार्ग उत्तम दसिया सी ते जिहड़े सवाल पहला भी गुरु घर अंदर आए सी भी जे महाराज अगे सिद्धां ने भी कीता सी सवाल भी तुसी गृहस्थी क्यों हो ਉਹੀ ਵੈਸੇ ਬਚਨ ਗੁਰੂ ਘਰ ਅੰਦਰ ਦਸਾਂ ਜਾਮਿਆਂ ਦੇ ਅੰਦਰ ਬਾਰ ਬਾਰ ਕਈ ਥਾਵਾਂ ਤੇ ਆਏ ਨੇ ਵੱਖਰੇ ਵੱਖਰੇ ਲੋਕਾਂ ਨੇ ਵੱਖਰੇ ਵੱਖਰੇ ਮਤ ਵਾਲਿਆਂ ਨੇ ਗ੍ਰਸਥ ਦਾ ਮਤ ਆਪਣੇ ਅਨੁਸਾਰ ਖੰਡਨ ਕਰਕੇ ਮਹਾਰਾਜ ਦੀ ਇਸ ਮਰਿਆਦਾ ਦੇ ਵਿਰੋਧ ਵਿੱਚ ਬਚਨ ਕਹੇ ਸੀ ਵੀ ਤੁਸੀਂ ਹੈ ਤਾਂ ਸੰਤੋ ਮਹਾਤਮਾ ਹੋ ਪਰ ਫਿਰ ਵੀ ਗ੍ਰਸਤੀਆਂ ਵਾਲਾ ਪਹਿਨਾਵਾ ਵਰਤਾਵਾ ਰੱਖਦੇ ਹੋ, ਗ੍ਰਸਤੀ ਹੋ ਤੇ ਸੰਤਾਂ ਦਾ ਤੇ ਗ੍ਰਸਤੀਆਂ ਦਾ ਕੀ ਮੇਲ? ਪਰ ਮਹਾਰਾਜ ਨੇ ਅਨੇਕਾਂ ਦ੍ਰਿਸ਼ਟਾਂਤਾਂ ਨਾਲ ਦਸਾਂ ਹੀ ਜਾਮਿਆਂ ਅੰਦਰ ਸਤਿਗੁਰਾਂ ਨੇ ਸਮਝਾਇਆ ਹੈ। ਇਹੀ ਬਚਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਜਿਸ ਪੀਰ ਨੇ ਕੀਤਾ ਸੀ ਉਹਦਾ ਮਹਾਰਾਜ ਨੇ ਬੜਾ ਸੁੰਦਰ ਜਵਾਬ ਦਿੱਤਾ। ਉਹਨੂੰ ਸੁਪਨੇ ਦੇ ਅੰਦਰ ਇੱਕ ਖੇਡ ਦਿਖਾਈ ਤੇ ਮਹਾਰਾਜ ਨੇ ਉਹਨੂੰ ਇਹ ਗੱਲ ਸਮਝਾ ਦਿੱਤੀ ਦ੍ਰਿਸ਼ਟਾਂਤ ਦੇ ਕੇ। ਸ਼ੇਰ ਦੀ ਇਹ ਦ੍ਰਿਸ਼ਟਾਂਤ ਦਿਖਾਇਆ ਵੀ ਮਹਾਰਾਜ ਨੇ ਸ਼ੇਰ ਦਾ ਜੀਵਨ ਦੱਸਿਆ ਵੀ ਪਿਛਲੇ ਜਨਮ ਵਿੱਚ ਉਹ ਸ਼ੇਰ ਸੀਗਾ ਪਰ ਗ੍ਰਸਤੀ ਦਾ ਇੱਕ ਧਰਮ ਬਣਾ ਨਿਭਾ ਲਿਆ। ਆਏ ਹੋਏ ਨੂੰ ਦਰ ਤੇ ਆਏ ਹੋਏ ਨੂੰ ਕੁਝ ਆਰਾਮ ਕਰਨ ਵਾਸਤੇ ਥਾਂ ਦੇ ਦਿੱਤੀ। ਇੰਨਾ ਵੱਡਾ ਫਲ ਮਿਲਿਆ ਸਵਰਗ ਦੇ ਵਿੱਚ ਸੁੰਦਰ ਸਥਾਨਾਂ ਤੇ ਉਹਨੂੰ ਆਰਾਮ ਕਰਨ ਨੂੰ ਵਾਸਾ ਹੋ ਗਿਆ ਤੇ ਮਹਾਰਾਜ ਨੇ ਇਹ ਸਮਝਾਇਆ ਵੀ ਗ੍ਰਸਤ ਧਰਮ ਦੂਜਿਆਂ ਦੀ ਸੇਵਾ ਕਰਨ ਵਾਸਤੇ ਆਏ ਗਏ ਦੇ ਉੱਪਰ ਉਪਕਾਰ ਕਰਨ ਵਾਸਤੇ। ਮਹਾਰਾਜ ਨੇ ਸੁੰਦਰ ਮਹਿਲ ਬਣਾਏ ਨੇ, ਬੜੇ ਸੁੰਦਰ ਸਤਿਗੁਰਾਂ ਦੇ ਮੰਦਰ ਸਜੇ। ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਸਾ ਰਹੇ ਨੇ ਤੇ ਮਹਾਰਾਜ ਦੀ ਇਸ ਨਗਰੀ ਦਾ ਪ੍ਰਤਾਪ ਦਿਨੋ ਦਿਨ ਵੱਧ ਰਿਹਾ ਤੇ ਜਿੱਥੇ ਗੁਰੂ ਕੇ ਸਿੱਖ ਆ ਕੇ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਨੇ ਉੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਈਰਖਾਲੂ ਸੀ ਨਾ ਉਹਨਾਂ ਦੇ ਮਨ ਅੰਦਰ ਈਰਖਾ ਪਲਦੀ ਸੀ ਤੇ ਉਹ ਈਰਖਾਲੂ ਵੀ ਬੜੇ ਹੋਏ। ਬਾਬੇ ਧੀਰ ਮੱਲ ਦੀ ਇੱਥੋਂ ਗੱਲ ਆਰੰਭ ਕਰ ਰਹੇ ਨੇ ਕਵੀ ਸੰਤੋਖ ਸਿੰਘ ਜੀ ਮਹਾਰਾਜ ਦੇ ਮੰਦਰਾਂ ਦੀ ਮਹਿਮਾ ਕਰਕੇ। ਆਓ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਜੁੜੀਏ। ਗੁਰੂ ਸਾਹਿਬ ਜੀ ਸੁੰਦਰ ਮੰਦਰ ਬਣਵਾਏ, ਬੜਾ ਸੁੰਦਰ ਇਹ ਨਗਰ ਵਸਾਇਆ ਹੈ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਮਹਾਰਾਜ ਚਰਨ ਪਾ ਕੇ ਇਹ ਨਗਰੀ ਵਸਾ ਰਹੇ ਨੇ। ਇਸ ਨਗਰੀ ਵਿੱਚ ਸੰਗਤਾਂ ਆ ਰਹੀਆਂ ਨੇ, ਭੇਟਾਵਾਂ ਚੜ੍ਹ ਰਹੀਆਂ ਨੇ। ਆਓ ਪਿਆਰ ਨਾਲ ਕਥਾ ਦੇ ਵਿੱਚ ਜੁੜੀਏ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਓ। ਰਸਨਾ ਦੀ ਹਾਜ਼ਰੀ ਪਵਿੱਤਰ ਕਰਨ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁੰਦਰ ਸਦਨ ਸੁਧਾਰ ਕਰ, ਬਸੇ ਗੁਰੂ ਮਹਾਰਾਜ।
ਗੁਰੂ ਪਾਤਸ਼ਾਹ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸੁੰਦਰ ਮੰਦਰ ਬਣਵਾਏ, ਪਿੱਛੇ ਕਥਾ ਆ ਗਈ, ਆਪ ਜੀ ਨੇ ਸਰਵਣ ਕੀਤੀ ਹੈ। ਸ਼ਿਲਪਕਾਰਾਂ ਨੇ ਬੜੀ ਸੁੰਦਰ ਚਿੱਤਰਿਤ ਰਚਨਾ ਕੀਤੀ, ਬੜੇ ਸੋਹਣੇ ਸੋਹਣੇ ਮੰਦਰ ਬਣਾਏ। ਮਹਾਰਾਜ ਦਾ ਇਹ ਮੰਦਰ ਬੜਾ ਸੁੰਦਰ ਬਣਿਆ। ਆਪ ਪਾਤਸ਼ਾਹ ਇਹਨਾਂ ਸੁੰਦਰ ਮੰਦਰਾਂ ਦੇ ਵਿੱਚ ਰਹਿ ਰਹੇ ਨੇ।
ਪ੍ਰਜਾ ਬਸਾਵਨ ਪੁਨ ਕਰੀ, ਦੇ ਸਭ ਬਿਧਨ ਸਮਾਜ।
ਜਦੋਂ ਸਤਿਗੁਰਾਂ ਨੇ ਆਪਣੇ ਮੰਦਰ ਬਣਾ ਲਏ, ਆਪ ਰਹਿਣ ਲੱਗ ਪਏ ਨੇ, ਸੰਗਤਾਂ ਆਉਂਦੀਆਂ ਨੇ ਤੇ ਹੋਰ ਦੂਰੋਂ ਦੂਰੋਂ ਸੰਗਤਾਂ ਆਉਣ ਲੱਗੀਆਂ। ਸਤਿਗੁਰਾਂ ਨੇ ਸੰਗਤਾਂ ਦੇ ਵਾਸਤੇ, ਸਿੱਖਾਂ ਵਾਸਤੇ ਨਗਰ ਵਸਾਉਣ ਵਾਸਤੇ ਮਹਾਰਾਜ ਨੇ ਪ੍ਰੇਰਿਤ ਕੀਤਾ। ਬਹੁਤ ਸਾਰੇ ਸਿੱਖਾਂ ਨੂੰ ਮਹਾਰਾਜ ਕਹਿੰਦੇ ਨੇ ਵੀ ਤੁਸੀਂ ਇੱਥੇ ਵਸੋ। ਜਿਵੇਂ ਮਹਾਰਾਜ ਨੇ ਪੰਜਵੇਂ ਜਾਮੇ ਅੰਦਰ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤਸਰ ਨਗਰੀ ਵਸਾਉਣ ਲੱਗਿਆਂ ਸਿੱਖਾਂ ਨੂੰ ਇਕਾਗਰ ਕੀਤਾ ਸੀ, ਇਕੱਠਾ ਕੀਤਾ ਸੀ ਤੇ ਹੁਕਮ ਲਾਇਆ ਸੀ ਵੀ ਜਿਸ ਸਿੱਖ ਦੇ ਘਰ ਚਾਰ ਪੁੱਤਰ ਨੇ ਉਹ ਦੋ ਪੁੱਤਰ ਇੱਥੇ ਆ ਕੇ ਵਸਾਵੇ, ਜਿਹਦੇ ਘਰ ਦੋ ਪੁੱਤਰ ਨੇ ਉਹ ਘੱਟੋ ਘੱਟ ਆਪਣਾ ਇੱਕ ਪੁੱਤਰ ਇੱਥੇ ਵਸਾਵੇ। ਇਦਾਂ ਸਿੱਖਾਂ ਨੂੰ ਇਕੱਠਾ ਕੀਤਾ, ਉਹਨਾਂ ਨੂੰ ਕੰਮ ਕਾਰ ਲਾਇਆ, ਉਹਨਾਂ ਵਾਸਤੇ ਮਹਾਰਾਜ ਨੇ ਰੋਜ਼ਗਾਰ ਦਾ ਘਰਾਂ ਦਾ ਸਾਧਨ ਬਣਾਇਆ ਸੀ। ਇਸੇ ਤਰ੍ਹਾਂ ਗੁਰੂ ਮਹਾਰਾਜ ਇਹ ਨਗਰੀ ਵਸਾ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਬਹੁਤ ਸਾਰੇ ਸਿੱਖਾਂ ਨੂੰ ਇਕੱਠਾ ਕਰਦੇ ਨੇ, ਸਿੱਖਾਂ ਦਾ ਸਮਾਜ ਵਧਾਉਣ ਵਾਸਤੇ ਸੰਗਤਾਂ ਨੂੰ ਕਈ ਤਰੀਕਿਆਂ ਨਾਲ ਜੋੜਿਆ।
ਜੋ ਪਈ ਨਿਤ ਪ੍ਰਤ ਸੰਗਤ ਆਏ ਨਵੀਨ,
ਹਰ ਰੋਜ਼ ਨਵੀਆਂ ਨਵੀਆਂ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਕਰਨ ਨੂੰ ਆਉਂਦੀਆਂ ਨੇ।
ਡੇਰਾ ਪਰੇ ਬਨ ਜਿਓਏ ਪੀਣ,
ਬੜੇ ਸਿੱਖ ਆਉਂਦੇ ਨੇ ਬੜੇ ਚੰਗੇ ਚੰਗੇ ਵਪਾਰ ਕਰਨ ਵਾਸਤੇ, ਵਪਾਰੀ ਵੀ ਆ ਕੇ ਆਪਣੇ ਡੇਰੇ ਲਾਉਂਦੇ ਨੇ ਵੀ ਇੱਥੇ ਨਗਰੀ ਵਿੱਚ ਵਪਾਰ ਕਰਾਂਗੇ।
ਵੈਸਨ ਆਦਿ ਦੁਕਾਨ ਬਣਾਈ,
ਬਹੁਤ ਸਾਰੇ ਵੈਸ਼ ਬਣ ਜਾ ਰਹੇ, ਵਣਜ ਕਰਨ ਵਾਲਿਆਂ ਨੇ ਇਹ ਦੁਕਾਨਾਂ ਬਣਾ ਲਈਆਂ ਨੇ।
ਗਨੀ ਗਰੀਬ ਬਸੇ ਸਮੁਦਾਈ,
ਬੜੇ ਬਾਣੀਏ ਆ ਕੇ ਰਹਿਣ ਲੱਗ ਪਏ, ਗਨੀ ਕਹੀਏ ਬੜੇ ਬੜੇ ਧਨਵਾਨ ਲੋਕ, ਅਮੀਰ ਲੋਕ ਅਤੇ ਗਰੀਬ ਸਾਰੇ ਤਰ੍ਹਾਂ ਦੇ ਲੋਕ ਹੁਣ ਆ ਕੇ ਵਸਣ ਲੱਗ ਪਏ ਆਨੰਦਪੁਰ ਸਾਹਿਬ ਵਿੱਚ।
ਕਿਤਕ ਸਿੱਖ ਹੀ ਰਚੇ ਆਵਾਸ,
ਜਿੱਥੇ ਬਹੁਤ ਸਾਰੇ ਵਪਾਰੀ ਬਾਣੀਏ ਅਮੀਰ ਗਰੀਬ ਲੋਕੀ ਆ ਕੇ ਵਸਦੇ ਨੇ, ਉੱਥੇ ਕੁਝ ਸਿੱਖ ਵੀ ਆ ਕੇ ਆਪਣੇ ਘਰ ਬਣਾ ਰਹੇ ਨੇ।
ਹੇਤ ਜੀਵ ਕਾ ਕੀ ਨਸਬਾਸ,
ਆਪਣੀ ਜੀਵਿਕਾ ਵਾਸਤੇ ਰੋਜ਼ਗਾਰ ਵਾਸਤੇ ਵੀ ਇਹ ਨਗਰ ਨਵਾਂ ਵਸ ਰਿਹਾ ਤੇ ਇੱਥੇ ਵਧੀਆ ਵਾਸ ਹੋਵੇਗਾ, ਚੰਗਾ ਇੱਥੇ ਵਪਾਰ ਹੋਏਗਾ, ਆਪਣੇ ਮਨ ਦੀ ਮਾਂ ਭਾਵਨਾ ਲੈ ਕੇ ਵੀ ਇੱਥੇ ਵਪਾਰ ਕਰਾਂਗੇ। ਬਹੁਤ ਸਾਰੇ ਆ ਕੇ ਵਸਣ ਲੱਗ ਪਏ।
ਕ੍ਰਿਤ ਕੇ ਕਰਨ ਹਾਰ ਨਰ ਬ੍ਰਿੰਦ,
ਜਿੱਥੇ ਵਪਾਰੀ ਲੋਕ ਆ ਰਹੇ ਨੇ ਉੱਥੇ ਮਜ਼ਦੂਰੀ ਕਰਨ ਵਾਲੇ ਵੀ, ਜਿਹੜੇ ਨੌਕਰੀ ਕਰਨ ਵਾਲੇ ਜਾਂ ਛੋਟਾ ਮੋਟਾ ਕੰਮ ਕਰਕੇ ਮਜ਼ਦੂਰ ਗਿਣਤੀ ਦੇ ਕਈ ਤਰ੍ਹਾਂ ਦੇ ਵਰਗ ਦੇ ਲੋਕ ਹੁੰਦੇ ਨੇ, ਕੁਛ ਅਮੀਰ ਵਰਗ ਨੇ ਕੁਛ ਕੁਲੀਨ ਵਰਗ, ਇੱਦਾਂ ਸਾਰੇ ਤਰ੍ਹਾਂ ਦੇ ਲੋਕ, ਕਿਉਂਕਿ ਜਿਹੜੀ ਵੀ ਨਗਰੀ ਹੈ ਉਹ ਕੇਵਲ ਅਮੀਰਾਂ ਦੇ ਸਿਰ ਤੇ ਨਹੀਂ ਵੱਸ ਸਕਦੀ, ਕੇਵਲ ਗਰੀਬਾਂ ਦੇ ਸਿਰ ਤੇ ਨਹੀਂ ਵੱਸ ਸਕਦੀ। ਅਕਾਲ ਪੁਰਖ ਨੇ ਖੇਡ ਬਣਾਈ ਹੈ, ਜੇ ਮਾਲਕ ਸਾਰਿਆਂ ਨੂੰ ਇੱਕੋ ਜਿਹਾ ਬਣਾ ਦੇਵੇ ਤੇ ਦੁਨੀਆਂ ਦੇ ਕੰਮ ਕਾਰ ਸਭ ਠੱਪ ਹੋ ਜਾਣ। ਏਦਾਂ ਦਾ ਕਹਿੰਦੇ ਮੂਸਾ ਨੇ ਇੱਕ ਵਾਰੀ ਇਹ ਪੁੱਛਿਆ ਸੀ ਖੁਦਾ ਕੋਲੋਂ ਵੀ ਐਸਾ ਕਿਉਂ ਨਹੀਂ ਕਰਦਾ ਵੀ ਤੂੰ ਸਾਰਿਆਂ ਨੂੰ ਹੀ ਅਮੀਰ ਬਣਾ ਦੇ। ਤਾਂ ਜਦੋਂ ਸਾਰਿਆਂ ਨੂੰ ਅਮੀਰ ਬਣਾ ਦਿੱਤਾ ਤੇ ਕੁਦਰਤੀ ਕੰਮ ਦੀ ਲੋੜ ਪੈ ਗਈ ਮੂਸਾ ਨੂੰ, ਕੰਮ ਕਰਨ ਵਾਸਤੇ ਕੋਈ ਵੀ ਰਾਜੀ ਨਾ ਹੋਇਆ, ਮਜ਼ਦੂਰੀ ਵਾਸਤੇ ਕੋਈ ਵੀ ਰਾਜੀ ਨਹੀਂ ਹੋਇਆ। ਇਸ ਕਰਕੇ ਕਰਤੇ ਨੇ ਇਹ ਖੇਡ ਬਣਾਈ ਹੈ, ਕਿਤੇ ਮਜ਼ਦੂਰ ਵਰਗ ਬਣਾਇਆ ਹੈ, ਕਿਤੇ ਵਪਾਰ ਕਰਨ ਵਾਲੇ ਬਣਾਏ ਨੇ, ਕਿਤੇ ਪਰਮੇਸ਼ਰ ਨੇ ਦਾਨ ਪੁੰਨ ਆਦਿਕ ਵਾਲੇ ਬਣਾਏ ਨੇ, ਕਿਤੇ ਉਹਨਾਂ ਨੂੰ ਰੱਖਣ ਵਾਸਤੇ ਛੱਤਰੀ ਪੈਦਾ ਕੀਤੇ ਹੈ। ਪਰਮੇਸ਼ਰ ਨੇ ਇਹ ਆਪਣੀ ਖੇਡ ਆਪ ਰਚੀ ਹੈ ਤੇ ਸਾਰੇ ਤਰ੍ਹਾਂ ਦਾ ਇਹ ਸਮਾਜ, ਇਹ ਦੁਨੀਆ ਮਾਲਕ ਨੇ ਸਾਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਇਸ ਨਗਰੀ ਵਿੱਚ ਜਿੱਥੇ ਮਹਾਰਾਜ ਨਗਰ ਵਸਾ ਰਹੇ ਨੇ, ਬੜੇ ਬੜੇ ਅਮੀਰ ਲੋਕ ਵੀ ਆ ਕੇ ਰਹਿੰਦੇ ਨੇ ਤੇ ਬੜੇ ਜਿਹੜੇ ਆਮ ਮਜ਼ਦੂਰੀ ਕਰਨ ਵਾਲੇ, ਨੌਕਰੀਆਂ ਕਰਨ ਵਾਲੇ, ਉਹ ਵੀ ਲੋਕ ਆ ਕੇ ਵਸਣ ਲੱਗੇ।
ਬਸੇ ਆਨ ਕਰ ਟਿਗ ਬਖਸ਼ਿੰਦ,
ਬਖਸ਼ਿਸ਼ਾਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਕੇ ਵਸਦੇ ਨੇ ਲੋਕੀ।
ਆਏ ਸੈਂਕੜੇ ਨਿਤ ਨਰ ਨਾਰੀ,
ਸੈਂਕੜੇ ਹੀ ਨਰ ਨਾਰੀ ਲੋਕ ਸਤਿਗੁਰਾਂ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਉਂਦੇ ਨੇ।
ਰਹੇ ਪੀਰ ਦਰਬਾਰੇ ਆਗਾਰੀ,
ਗੁਰੂ ਮਹਾਰਾਜ ਦੇ ਇਸ ਦਰਬਾਰ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੀ ਭੀੜ ਲੱਗੀ ਰਹਿੰਦੀ, ਸੰਗਤਾਂ ਦੀ ਆਵਾਜਾਵੀ ਲੱਗੀ ਰਹਿੰਦੀ ਹੈ।
ਬ੍ਰਿੰਦ ਮਸੰਦ ਆਨੰਦ ਬਿਲੰਦੇ,
ਬਹੁਤ ਸਾਰੇ ਮਸੰਦ ਸਿੱਖ ਸਤਿਗੁਰਾਂ ਦੇ ਸਾਹਮਣੇ ਬੜੀ ਖੁਸ਼ੀ ਦੇ ਨਾਲ ਆ ਕੇ ਬੈਠਦੇ ਨੇ।
ਰਚੇ ਨਿਕੇਤ ਨਿਕਟ ਸੁਖ ਕੰਦੇ,
ਬੜੇ ਮਸੰਦਾਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਘਰ ਵੀ ਬਣਾਉਣੇ ਸ਼ੁਰੂ ਕਰ ਦਿੱਤੇ।
ਅਨਕ ਫਕੀਰਨ ਪੰਕਤ ਆਈ,
ਤੇ ਜਿੱਥੇ ਸੰਗਤਾਂ ਆ ਕੇ ਬੈਠਦੀਆਂ ਨੇ, ਮਸੰਦ ਆਉਂਦੇ ਨੇ, ਲੋਕੀ ਆ ਕੇ ਵਸਣ ਲੱਗੇ, ਤੇ ਜਿੱਥੇ ਗ੍ਰਸਤੀ ਰਹਿੰਦੇ ਹੋਣ, ਜਿੱਥੇ ਦੁਨੀਆ ਵਸਦੀ ਹੋਵੇ, ਉੱਥੇ ਮੰਗਣ ਵਾਲੇ ਫਕੀਰ ਹੋਰ ਵੀ ਸਾਧੂ ਜਨ ਸਾਰੇ ਆਇਆ ਕਰਦੇ। ਕਹਿੰਦੇ ਹੁਣ ਜਿੱਥੇ ਦੁਨੀਆਂ ਵਸਣ ਲੱਗੀ ਹੈ ਇਸ ਨਗਰੀ ਵਿੱਚ ਬੜੇ ਬੜੇ ਫਕੀਰ ਪੀਰ ਵੀ ਆਉਂਦੇ ਨੇ।
ਲਖੇ ਕਿਰਪਾਲ ਪਰੇ ਸ਼ਰਣਾਈ,
ਸਤਿਗੁਰਾਂ ਨੂੰ ਕਿਰਪਾ ਦਾ ਖਜ਼ਾਨਾ ਜਾਣ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਆਸਰਾ ਲੈਂਦੇ ਨੇ।
ਬੰਧਨ ਕਰ ਬੈਠੇ ਨਿਤ ਪਾਸ,
ਨਮਸਕਾਰਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੜੇ ਬੜੇ ਫਕੀਰ ਪੀਰ ਸਾਧੂ ਆ ਕੇ ਬੈਠਦੇ ਨੇ।
ਬਨੇ ਦੇਗ ਤੇ ਅਚਵੇਂ ਗ੍ਰਾਸ,
ਜਿੱਥੇ ਦੇਗ ਬਣਦੀ ਹੈ ਲੰਗਰ ਸਜਾਇਆ ਜਾਂਦਾ, ਉਸ ਲੰਗਰ ਦੇ ਵਿੱਚ ਬੈਠ ਕੇ ਪੰਗਤਾਂ ਵਿੱਚ ਬੈਠ ਕੇ ਇਹ ਫਕੀਰ ਸਾਧੂ ਬਹੁਤ ਸਾਰੇ ਐਸੇ ਅਨੇਕਾਂ ਤਰ੍ਹਾਂ ਦੇ ਮਤਾਂ ਵਾਲੇ ਸਾਧੂ ਆ ਕੇ ਲੰਗਰ ਛਕਦੇ ਨੇ।
ਬਾਂਛਤ ਵਸਤਰ ਪਾਏ ਗਨ ਰਹੇ,
ਮਨ ਭਾਉਂਦੀਆਂ ਵਸਤੂਆਂ ਲੰਗਰ ਦੇ ਵਿੱਚ ਛਕਣ ਨੂੰ ਮਿਲਦੀਆਂ, ਬਹੁਤ ਚੰਗੇ ਚੰਗੇ ਪਦਾਰਥ ਗੁਰੂ ਘਰ ਅੰਦਰ ਬਣਦੇ ਹਨ। ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਲੰਗਰ ਦੀ ਜਦੋਂ ਕਥਾ ਆਉਂਦੀ ਹੈ, ਕਵੀ ਸੰਤੋਖ ਸਿੰਘ ਜੀ ਨੇ ਉਸ ਥਾਂ ਤੇ ਬੜੇ ਸੁੰਦਰ ਸੁੰਦਰ ਪਕਵਾਨਾਂ ਦਾ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਜੀ ਦੇ ਦਰ ਤੇ ਬੜੇ ਤਰ੍ਹਾਂ ਦੇ ਪ੍ਰਸ਼ਾਦ ਬਣਦੇ ਨੇ, ਪਰ ਆਪ ਮਹਾਰਾਜ ਕੇਵਲ ਓਗਰਾ ਹੀ ਛਕਿਆ ਕਰਦੇ ਸੀ, ਉਹ ਵੀ ਫਿੱਕਾ। ਬੜਾ ਸੁੰਦਰ ਸੁੰਦਰ ਪਕਵਾਨ ਗੁਰੂ ਘਰ ਚ ਬਣਦੇ ਨੇ, ਇਹਨਾਂ ਜਿਹੜੇ ਲੋਕ ਆ ਕੇ ਲੰਗਰ ਚ ਛਕਿਆ ਕਰਦੇ ਸੀ ਨਾ ਪ੍ਰਸ਼ਾਦਾ, ਉਹਨਾਂ ਦਾ ਪੇਟ ਵੀ ਭਰ ਜਾਂਦਾ ਸੀ, ਮਨ ਵੀ ਭਰਦਾ ਸੀ, ਅਤੇ ਗੁਰੂ ਸਾਹਿਬ ਦੇ ਕੋਲੋਂ ਬੜੀਆਂ ਬਖਸ਼ਿਸ਼ਾਂ ਲੈਂਦੇ ਸੀ, ਉਹਨਾਂ ਦੀਆਂ ਮਨੋਰਥਾਂ ਮਨ ਕਾਮਨਾਵਾਂ ਪੂਰਨ ਹੁੰਦੀਆਂ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਵੀ ਜਿਹੜੇ ਫਕੀਰ ਸਾਧੂ ਆਉਂਦੇ ਨੇ ਉਹਨਾਂ ਦਾ ਪੇਟ ਵੀ ਭਰਦਾ, ਉਹਨਾਂ ਨੂੰ ਕੱਪੜੇ ਵੀ ਮਿਲਦੇ ਨੇ, ਮਹਾਰਾਜ ਦੇ ਦਰ ਤੋਂ ਬੜੇ ਖੁਸ਼ ਹੋ ਕੇ ਜਾਂਦੇ ਨੇ।
ਜਨਮ ਸੁਧਾਰੇ ਗੁਰ ਗੁਰ ਕਹੇ,
ਅਤੇ ਜਿਸ ਥਾਂ ਤੇ ਗੁਰੂ ਘਰ ਐਸੀ ਵੱਡੀ ਦਾਤ ਮਹਾਰਾਜ ਦੀ, ਮਹਾਰਾਜ ਜਿੱਥੇ ਧਰਮ ਅਰਥ ਕਾਮ ਮੋਖ ਦਿੰਦੇ ਨੇ, ਗੁਰੂ ਸਾਹਿਬ ਜੀ ਚਾਰੇ ਪਦਾਰਥ ਆਪਣੇ ਸਿੱਖਾਂ ਨੂੰ ਦਿੰਦੇ, ਜਿੱਥੇ ਲੰਗਰ ਪਾਣੀ ਆਦਿਕ ਦਿੰਦੇ ਨੇ, ਪ੍ਰਸ਼ਾਦਾ ਦਿੰਦੇ ਨੇ, ਕੱਪੜੇ ਦਿੰਦੇ ਨੇ, ਸੰਸਾਰ ਦੇ ਕਾਰਜਾਂ ਦੇ ਨਾਲ ਨਾਲ ਸਭ ਤੋਂ ਵੱਡੀ ਦਾਤ ਮਹਾਰਾਜ ਨਾਮ ਦੀ ਦਿੰਦੇ। ਸਤਿਗੁਰ ਸਿੱਖ ਉਹ ਨਾਮ ਧਨ ਦੇ, ਮਹਾਰਾਜ ਆਪਣੇ ਸਿੱਖਾਂ ਨੂੰ ਨਾਮ ਰੂਪੀ ਧਨ ਦਿੰਦੇ, ਤੇ ਜਿਹੜੇ ਇਹ ਫਕੀਰ ਆਉਂਦੇ ਨੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਮਹਾਰਾਜ ਦੀ ਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਕਰਦੇ ਨੇ।
ਕੇਤਕ ਦਾਸ ਸਦਾਰੇ ਸਾਥ,
ਕੁਝ ਸਤਿਗੁਰਾਂ ਦੇ ਐਸੇ ਦਾਸ ਬਣ ਜਾਂਦੇ ਨੇ, ਆਪਣੇ ਆਪ ਨੂੰ ਦਸਨ ਦਾਸ ਜਾਣ ਕੇ, ਸੇਵਕ ਜਾਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿੱਚ ਜੁੜਦੇ ਨੇ।
ਸੇਵਾ ਕਰੇ ਜੋਰ ਕਰ ਹੱਥ,
ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ, ਹੱਥ ਜੋੜਨ ਦਾ ਮਤਲਬ ਹੈ ਵੀ ਆਪਣੇ ਆਪ ਨੂੰ ਨਿਮਾਣਾ ਜਾਣ ਕੇ, ਵੀ ਮੈਂ ਤੁਹਾਡਾ ਗੁਲਾਮ ਦਾਸ ਹਾਂ, ਆਪਣੇ ਆਪ ਨੂੰ ਗੁਰੂ ਸਾਹਿਬ ਦਾ ਗੋਲਾ ਗੁਲਾਮ ਜਾਣ ਕੇ ਸੇਵਾ ਕਰਦੇ ਨੇ।
ਦਿਨ ਪ੍ਰਤ ਐਸ਼ਵਰਜ ਬਦੇ ਵਿਸਾਲਾ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਏਦਾਂ ਦਿਨੋ ਦਿਨ ਗੁਰੂ ਘਰ ਦੀ ਐਸ਼ਵਰਿਆ ਧਨ ਦੌਲਤ ਜਿਹੜੀ ਸ਼ੋਭਾ ਹੈ ਇਹ ਦਿਨੋ ਦਿਨ ਵਧਦੀ ਗਈ।
ਦੋ ਗੁਣ ਚੋ ਗੁਣਾ ਦਸ ਗੁਣ ਜਾਲਾ,
ਦਿਨੋ ਦਿਨ ਦੋ ਗੁਣੀ ਸ਼ੋਭਾ ਹੁੰਦੀ ਹੈ, ਅਗਲੇ ਦਿਨ ਚਾਰ ਗੁਣਾ, ਉਸ ਤੋਂ ਅਗਲੇ ਦਿਨ ਦਸ ਗੁਣਾ ਜ਼ਿਆਦਾ ਸ਼ੋਭਾ ਵਧਦੀ ਜਾਂਦੀ ਹੈ ਸਤਿਗੁਰਾਂ ਦੇ ਦਰਬਾਰ ਦੀ।
ਇੱਕ ਆਵੇ ਸੰਗਤ ਇੱਕ ਜਾਈ,
ਇੱਕ ਪਾਸੇ ਸੰਗਤਾਂ ਦਰਸ਼ਨਾਂ ਵਾਸਤੇ ਆ ਰਹੀਆਂ ਨੇ ਤੇ ਕੁਝ ਸਿੱਖ ਦਰਸ਼ਨ ਕਰਕੇ ਵਾਪਸ ਜਾ ਰਹੇ ਨੇ।
ਪਸਰਿਓ ਸੁਜਸ ਅਸ਼ਟ ਦਿਸ਼ਮਾਈ,
ਤੇ ਸਾਧ ਸਿੰਘ ਜੀ ਦਿਸ਼ਾਵਾਂ ਦਾ ਜ਼ਿਕਰ ਸੂਰਜ ਪ੍ਰਕਾਸ਼ ਅੰਦਰ ਕਈ ਵਾਰ ਆਉਂਦਾ ਹੈ, ਚਾਰ ਦਿਸ਼ਾ ਵੀ ਆਉਂਦੀਆਂ ਨੇ, ਅਸ਼ਟ ਦਿਸ਼ਾ ਵੀ ਆਉਂਦੀਆਂ ਤੇ ਦਸ ਦਿਸ਼ਾ ਵੀ, ਚਾਰ ਜਿਹੜੀਆਂ ਉੱਤਰ ਪੂਰਬ ਦੱਖਣ ਆਦਿ ਪੱਛਮ ਆਦਿਕ ਨੇ, ਤੇ ਚਾਰ ਇਹਨਾਂ ਦੇ ਵਿਚਕਾਰ ਦੀਆਂ ਅੱਠ, ਤੇ ਨੌਵੀਂ ਆਕਾਸ਼ ਦੀ ਉੱਪਰ ਨੂੰ, ਦਸਵੀਂ ਪਤਾਲ ਵੱਲ ਨੂੰ ਥੱਲੇ ਦੀ। ਕਈ ਥਾਵਾਂ ਤੇ ਕਵੀ ਜੀ ਨੇ ਦਸ ਦਿਸ਼ਾ ਵੀ ਆਖੀ ਹੈ, ਕਈ ਥਾਵਾਂ ਤੇ ਅੱਠ ਦਿਸ਼ਾ ਵੀ। ਕਹਿਣ ਦਾ ਭਾਵ ਹੈ ਸਾਰੇ ਪਾਸੇ ਸਤਿਗੁਰਾਂ ਦਾ ਸੁਜਸ ਮਹਾਰਾਜ ਦੀ ਵਡਿਆਈ ਫੈਲਦੀ ਜਾ ਰਹੀ ਹੈ।
ਜੇ ਦੁਰਲਭ ਹੈ ਅਨਕ ਅਕੋਰੇ,
ਜਿਹੜੀਆਂ ਸਭ ਤੋਂ ਬੜੀ ਕੀਮਤੀ ਅਜੈਬੀ ਵਸਤੂਆਂ ਦੁਨੀਆਂ ਵਿੱਚ ਬਹੁਤ ਘੱਟ ਮਿਲਦੀਆਂ, ਬੜੀ ਕੀਮਤੀ ਇਹ ਬਹੁਤ ਦੁਰਲੱਭ ਵਸਤੂਆਂ ਉਹ ਸਿੱਖ ਭੇਟਾ ਲੈ ਕੇ ਆਉਂਦੇ ਨੇ।
ਅਰਪਣ ਕਰੇ ਖਰੇ ਕਰ ਜੋਰੇ,
ਹੱਥ ਜੋੜ ਕੇ ਆਪ ਨਿਮਾਣੇ ਹੋ ਕੇ ਗੁਰਸਿੱਖ ਗੁਰੂ ਕੇ ਦਰਬਾਰ ਅੱਗੇ ਬਹੁਤ ਵਧੀਆ ਤੋਂ ਵਧੀਆ ਕੀਮਤੀ ਅਜੈਬੀ ਵਸਤੂਆਂ ਭੇਟਾ ਕਰਦੇ ਨੇ।
ਅੰਬਰ ਪਸ਼ਮੰਬਰ ਪਾਟੰਬਰ,
ਬੜੇ ਤਰ੍ਹਾਂ ਦੇ ਵਸਤਰ ਰੇਸ਼ਮ ਦੇ, ਬੜੇ ਤਰ੍ਹਾਂ ਦੇ ਸੂਤੀ ਵਸਤਰ ਰੇਸ਼ਮੀ, ਇੱਕ ਤੋਂ ਇੱਕ ਵਧੀਆ ਵਧੀਆ ਕੱਪੜੇ ਮਹਾਰਾਜ ਦੇ ਦਰ ਤੇ ਭੇਟਾ ਹੋ ਰਹੇ ਨੇ।
ਸੁੰਦਰ ਆਦ ਊਨ ਕੇ ਕੰਬਰ,
ਅਤੇ ਕਹਿੰਦੇ ਊਨ ਦੇ ਨਾਲ ਬਣੇ ਹੋਏ ਵਧੀਆ ਤੋਂ ਵਧੀਆ ਜਿਹੜੇ ਕੰਬਲ ਹਨ ਉਹ ਕੰਬਲ ਵੀ ਗੁਰੂ ਘਰ ਅੰਦਰ ਸਿੱਖ ਭੇਟਾ ਕਰ ਰਹੇ ਨੇ।
ਸ਼੍ਰੀ ਗੁਜਰੀ ਹਿਤ ਕਨੇ ਵਿਭੂਖਣ,
ਮਾਤਾ ਗੁਜਰੀ ਸਾਹਿਬ ਜੀ ਦੇ ਵਾਸਤੇ ਬੜੇ ਬੜੇ ਸੁੰਦਰ ਘੜ ਘੜ ਕੇ ਬੜੀ ਕੀਮਤੀ ਕੀਮਤੀ ਗਹਿਣੇ ਗੁਰਸਿੱਖ ਭੇਟਾ ਕਰਦੇ ਨੇ।
ਆਗੇ ਅਰਪੇ ਆਨੇ ਅਦੂਖਣ,
ਆਪਣੇ ਮਨ ਦੇ ਦੁੱਖਾਂ ਨੂੰ ਕਲੇਸ਼ਾਂ ਨੂੰ ਦੂਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸਿੱਖ ਭੇਟਾ ਕਰ ਰਹੇ ਨੇ।
ਧਨ ਕੀ ਗਣਤੀ ਕਛੂ ਨਾ ਹੋਏ,
ਤੇ ਕਹਿੰਦੇ ਇਹ ਤਾਂ ਹੋ ਗਈਆਂ ਭੇਟਾਵਾਂ, ਵਸਤਰ ਗਹਿਣੇ ਹੋਰ ਬੜੀ ਕੀਮਤੀਆਂ ਵਸਤੂਆਂ, ਅਤੇ ਜਿਹੜਾ ਧਨ ਹੈ ਜਿਹਨੂੰ ਮੁਦਰਾ ਨਕਦ ਕਹਿੰਦੇ ਆ, ਨਗਦੀ ਨਗਦੀ ਜਿਹੜੀ ਗੁਰੂ ਘਰ ਅੰਦਰ ਜਿਹੜਾ ਧਨ ਆ ਰਿਹਾ ਉਹਦੀ ਗਿਣਤੀ ਕੌਣ ਦੱਸੇ ਵੀ ਕਿੰਨਾ ਕੁ ਧਨ ਹਰ ਰੋਜ਼ ਗੁਰੂ ਸਾਹਿਬ ਦੇ ਦਰਬਾਰ ਵਿੱਚ ਹੋ ਜਾਂਦਾ ਹੈ, ਭਾਵ ਬੇਅੰਤ ਹੀ ਮਾਇਆ ਅਰਦਾਸੇ ਹੁੰਦੀ ਹੈ।
ਦਿਨ ਪ੍ਰਤ ਗੁਰ ਆਗੇ ਬਹੁ ਜੋਏ,
ਦਿਨੋ ਦਿਨ ਸਤਿਗੁਰਾਂ ਦੇ ਅੱਗੇ ਸੰਗਤਾਂ ਬੜੀਆਂ ਆਉਂਦੀਆਂ ਨੇ, ਜਿੰਨੀਆਂ ਜਿੰਨੀਆਂ ਸੰਗਤਾਂ ਆਉਂਦੀਆਂ ਤਿਉਂ ਤਿਉਂ ਭੇਟਾ ਵੱਧਦੀ ਜਾ ਰਹੀ ਸੀ।
ਪਿਖ ਸ਼੍ਰੀ ਤੇਗ ਬਹਾਦਰ ਦਰਬ,
ਇਹ ਮਾਇਆ ਜਿੰਨੀ ਆ ਰਹੀ ਹੈ ਇਹ ਮਾਇਆ ਬੜੇ ਤਰ੍ਹਾਂ ਦੇ ਕਈ ਤਰ੍ਹਾਂ ਦੇ ਖਜ਼ਾਨੇ ਆ ਰਹੇ, ਉਹ ਸਾਰੀ ਮਾਇਆ ਧਨ ਦੌਲਤ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇਖਦੇ ਨੇ।
ਖਰਚਨ ਕਰਤ ਜਾਤ ਤਿਮ ਸਰਬ,
ਜਿਉਂ ਜਿਉਂ ਮਾਇਆ ਆਈ ਜਾਂਦੀ ਤਿਉਂ ਤਿਉਂ ਖਰਚਾ ਹੋਈ ਜਾਂਦਾ। ਸਤਿਗੁਰੂ ਸਾਹਿਬ ਜੀ ਜਿੰਨੀ ਮਾਇਆ, ਕਵੀ ਜੀ ਕਹਿੰਦੇ ਇੰਨੀ ਮਾਇਆ ਜਿਹੜੀ ਮੈਂ ਪਿੱਛੇ ਗਿਣਾਈ ਹੈ, ਇੰਨਾ ਧਨ ਆਉਂਦਾ ਪਰ ਉਸ ਧਨ ਨੂੰ ਸਤਿਗੁਰੂ ਜੀ ਦੇਖਦੇ ਨਹੀਂ, ਸਾਂਭਦੇ ਨਹੀਂ, ਕਿਉਂਕਿ ਜਿਹੜਾ ਮਹਾਂਪੁਰਸ਼ ਹੈ ਮਹਾਤਮਾ ਦਾ ਇਹ ਭਲਾ ਇਹਦਾ ਜੀਵਨ ਦਾ ਇੱਕ ਮੁੱਖ ਅੰਗ ਹੈ। ਮਹਾਤਮਾ ਕਦੇ ਵੀ ਮਾਇਆ ਨੂੰ ਜੋੜਦਾ ਨਹੀਂ, ਗੁਜਰਾਨ ਦਾ ਸਾਧਨ ਬਣਾਉਂਦਾ ਹੈ। ਤੇ ਮਹਾਰਾਜ ਵਾਸਤੇ ਜਿੰਨੀ ਵੀ ਸੰਗਤਾਂ ਭੇਟਾਂ ਆਉਂਦੀਆਂ ਨੇ, ਮਾਇਆ ਆਉਂਦੀ ਹੈ ਉਹ ਸਾਰੀ ਉਸੇ ਤਰ੍ਹਾਂ ਹੀ ਖਰਚ ਹੋ ਜਾਂਦੀ ਹੈ।
ਨਗਰ ਬਸਾਵਨ ਮੈਂ ਬਹੁ ਦੇਤ,
ਉਹ ਕਿਵੇਂ ਕਿਵੇਂ ਖਰਚ ਹੁੰਦੀ ਹੈ ਉਹਦੀ ਗਿਣਤੀ ਗਿਣਾ ਰਹੇ। ਨਗਰ ਨੂੰ ਵਸਾਉਣਾ ਹੈ, ਬਹੁਤ ਤਰ੍ਹਾਂ ਦੇ ਲੋਕਾਂ ਨੂੰ ਦੁਕਾਨਾਂ ਬਣਾ ਕੇ ਦਿੱਤੀਆਂ, ਬੜੇ ਸਾਰੇ ਲੋਕਾਂ ਨੂੰ ਮਹਾਰਾਜ ਨੇ ਵਪਾਰ ਕੰਮ ਖੋਲ ਕੇ ਦਿੱਤੇ ਨੇ।
ਜੈ ਕੈ ਸੁੰਦਰ ਬਨੇ ਨਿਕੇਤ,
ਅਤੇ ਹੋਰ ਜਿੱਥੇ ਕਿੱਥੇ ਇਧਰ ਸਾਰੇ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਸੋਹਣੇ ਸੋਹਣੇ ਘਰ ਲੋਕਾਂ ਦੇ ਰਹਿਣ ਵਾਸਤੇ ਗੁਰਸਿੱਖਾਂ ਦੇ ਰਹਿਣ ਵਾਸਤੇ ਘਰ ਬਣ ਰਹੇ ਨੇ ਉੱਥੇ ਵੀ ਮਾਇਆ ਖਰਚ ਹੋ ਰਹੀ ਹੈ।
ਦੀਰਗ ਦੇਗ ਬਨੇ ਜੁਗ ਕਾਲਾ,
ਤੇ ਬਹੁਤ ਸਾਰਾ ਸੰਗਤਾਂ ਜਿੱਥੇ ਆਉਂਦੀਆਂ ਨੇ ਉੱਥੇ ਫਕੀਰ ਸਾਧੂ ਵੀ ਆਉਂਦੇ ਨੇ। ਇੰਨੀਆਂ ਸੰਗਤਾਂ ਵਾਸਤੇ, ਫਕੀਰਾਂ ਵਾਸਤੇ, ਗਰੀਬਾਂ ਵਾਸਤੇ, ਸਭ ਵਾਸਤੇ, ਗਰੀਬ ਅਮੀਰ ਜਿੰਨੇ ਲੋਕ ਨੇ ਉਹ ਗੁਰੂ ਘਰ ਵਿੱਚ ਆ ਕੇ ਪ੍ਰਸ਼ਾਦਾ ਛਕਦੇ। ਦੋਵੇਂ ਸਮੇਂ ਲੰਗਰ ਵੀ ਬਹੁਤ ਜ਼ਿਆਦਾ ਵਰਤਾਇਆ ਜਾਂਦਾ, ਉਸ ਲੰਗਰ ਦੇ ਵਿੱਚ ਵੀ ਮਾਇਆ ਦਾ ਖਰਚ ਹੁੰਦਾ ਹੈ।
ਬਹੁਤ ਖਰਚ ਲੈ ਅੰਨ ਵਿਸਾਲਾ,
ਤੇ ਬਹੁਤ ਸਾਰਾ ਅੰਨ ਪਕਾਇਆ ਜਾਂਦਾ, ਪ੍ਰਸ਼ਾਦੇ ਬਣਦੇ ਨੇ।
ਸਿਰੇ ਪਾਓ ਸਿੱਖਣ ਕੋ ਦੇਤ,
ਅਤੇ ਨਾਲ ਸਰੋਪੇ ਵੀ ਸਿੱਖਾਂ ਨੂੰ ਦੇਣੇ, ਸਿੱਖਾਂ ਨੂੰ ਸਤਿਕਾਰ ਦੇਣਾ, ਇਹਦੇ ਵਿੱਚ ਵੀ ਸਰੋਪੇ ਵੀ ਧਨ ਨਾਲ ਆਉਂਦੇ ਨੇ, ਮਾਇਆ ਦਾ ਖਰਚ ਉੱਥੇ ਵੀ ਹੁੰਦਾ ਹੈ।
ਲੇਤ ਸ਼੍ਰੇ ਕੇ ਹੇਤ ਸੁਚੇਤ,
ਇਹ ਤਾਂ ਸਤਿਗੁਰਾਂ ਦੇ ਸਿੱਖਾਂ ਨੂੰ ਐਸੇ ਤਰੀਕੇ ਨਾਲ ਸਿੱਖਾਂ ਨੂੰ ਸਾਵਧਾਨ ਕਰਨ ਵਾਸਤੇ, ਇਕਾਗਰ ਕਰਨ ਵਾਸਤੇ ਮਹਾਰਾਜ ਮਾਇਆ ਜਿਹੜੀ ਹੈ ਸਿੱਖਾਂ ਦੇ ਵਿੱਚ ਵਰਤਾਉਂਦੇ ਨੇ, ਤਾਂ ਕਿ ਸਿੱਖਾਂ ਦਾ ਕੰਮ ਚੱਲ ਸਕੇ, ਕਿਸੇ ਨੂੰ ਕਿਸ ਵਪਾਰ ਚ ਲਾ ਦਿੱਤਾ, ਕਿਸੇ ਨੂੰ ਕਿਸ ਤਰ੍ਹਾਂ। ਇਹ ਸਾਧ ਸਿੰਘ ਜੀ ਬੜੀ ਪੁਰਾਣੀ ਮਰਿਆਦਾ ਹੈ, ਕਿਸੇ ਵੀ ਸਮਾਜ ਨੂੰ ਜੇ ਆਪਾਂ ਅੱਜ ਸਾਡੇ ਵਿੱਚ ਇੱਕ ਇਸ ਗੱਲ ਦਾ ਘਾਟਾ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਇੱਥੋਂ ਸਮਝਾਇਆ ਹੈ, ਵੀ ਜਿਹੜੀ ਮਾਇਆ ਹੈ ਨਾ, ਉਸ ਮਾਇਆ ਨੂੰ ਇਕੱਠਾ ਕਰਕੇ ਕਿਸੇ ਗੁਰਸਿੱਖ ਸਿੱਖ ਨੂੰ ਜੇ ਆਪਾਂ ਕੰਮ ਖੋਲ ਦਈਏ ਉਹਦਾ ਬੜਾ ਲਾਭ ਹੁੰਦਾ ਹੈ। ਜੇ ਇੱਕ ਸਿੱਖ ਕੰਮ ਕਰੇ ਤਾਂ ਉਹ ਜਿੰਨੀ ਮਾਇਆ ਕੰਮ ਕਰੇਗਾ ਉਹਦੇ ਨਾਲ ਉਹਦਾ ਜੀਵਨ ਸਦਾ ਵਾਸਤੇ ਚੱਲ ਪਵੇਗਾ। ਅੱਜ ਸਾਡੇ ਕੋਲ ਮਹਾਰਾਜ ਨੇ ਬੜਾ ਧੰਨ ਦਿੱਤਾ ਗੁਰਸਿੱਖਾਂ ਨੂੰ ਸਤਿਗੁਰਾਂ ਨੇ, ਪਰ ਜਿਹੜੇ ਗਰੀਬ ਸਿੱਖ ਹਨ ਜਿਨ੍ਹਾਂ ਕੋਲ ਕੋਈ ਖਾਣ ਪੀਣ ਵਾਸਤੇ ਵੀ ਕੁਝ ਨਹੀਂ ਹੁੰਦਾ, ਉਹਨਾਂ ਨੂੰ ਆਪਾਂ ਇੱਕ ਵਾਰ 10-20 ਰੁਪਏ ਦੇ ਕੇ ਤਾਂ ਤੋਰ ਦਿੰਦੇ, ਪਰ ਉਹਨਾਂ ਨੂੰ ਕੰਮ ਤੋਰਨ ਵਾਲਾ ਜਿਹੜਾ ਕੰਮ ਹੈ ਨਾ ਉਹ ਸਾਡੇ ਤੋਂ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਐਸੀ ਮਰਿਆਦਾ ਕਰਦੇ ਨੇ, ਗੁਰੂ ਅਰਜਨ ਸਾਹਿਬ ਨੇ ਵੀ ਇਹੀ ਕੰਮ ਕੀਤਾ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਇਹੀ ਕੰਮ ਕਰ ਰਹੇ ਨੇ ਵੀ ਸਿੱਖਾਂ ਨੂੰ ਮਾਇਆ ਜਿਹੜੀ ਹੈ ਨਾ, ਜਿਹੜੀ ਭੇਟਾ ਆਉਂਦੀ ਹੈ ਉਹ ਭੇਟਾ ਇਕੱਠੀ ਕਰਕੇ ਇੱਕ ਗੁਰਸਿੱਖ ਨੂੰ ਕਿਸੇ ਕੰਮ ਲਾ ਦੇਣ, ਤਾਂ ਕਿ ਸਿੱਖ ਦਾ ਆਪਾਂ ਜਿਵੇਂ ਕਹਿੰਦੇ ਨਾ ਆਪਣੇ ਪੈਰਾਂ ਤੇ ਖੜਾ ਹੋ ਜਾਣ। ਸਿੱਖਾਂ ਨੂੰ ਮਹਾਰਾਜ ਸਾਵਧਾਨ ਕਰਦੇ ਨੇ, ਚੰਗੀ ਤਰ੍ਹਾਂ ਉਹਨਾਂ ਨੂੰ ਆਪਣੇ ਆਪਣੇ ਕੰਮਾਂ ਤੇ ਲਾ ਰਹੇ ਨੇ।
ਇਤਿਆਦਕ ਬੋ ਕਾਰਨ ਔਰ,
ਇੱਦਾਂ ਬਹੁਤ ਸਾਰੇ ਕਾਰਜ ਨੇ ਜਿਹੜੇ ਉੱਪਰ ਗਣਾਏ ਨੇ। ਕਹਿੰਦੇ ਭੇਟਾ ਵੀ ਬੜੀ ਆਉਂਦੀ ਹੈ, ਪਰ ਉਹ ਸਾਰੀ ਭੇਟਾ ਕਿਤੇ ਲੰਗਰ ਵਿੱਚ, ਸਰੋਪਿਆਂ ਵਿੱਚ, ਅੰਨ ਆਦਿਕ ਦੇ ਵਿੱਚ, ਤੇ ਜਿੰਨੇ ਸਿੱਖਾਂ ਨੂੰ ਵਸਾਣਾ, ਘਰ ਬਣਾਉਣੇ, ਉਹ ਸਾਰੇ ਕੰਮਾਂ ਵਿੱਚ ਲੰਗਰ ਵਿੱਚ ਮਾਇਆ ਲੱਗ ਰਹੀ ਹੈ।
ਖਰਚ ਕਰਤ ਸੋਢੀ ਸਿਰ ਮੋਰ,
ਸੋਢੀ ਸਿਰ ਮੋਰ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਏਦਾਂ ਮਾਇਆ ਖਰਚ ਕਰਦੇ ਨੇ ਸੰਗਤਾਂ ਦੇ ਭਲੇ ਵਾਸਤੇ।
ਇਸ ਬਿਦ ਕੇ ਤਕ ਬਿਤੇ ਮਹੀਨੇ,
ਜਿਉਂ ਜਿਉਂ ਭੇਟਾਵਾਂ ਆ ਰਹੀਆਂ ਨੇ ਗੁਰੂ ਘਰ ਦੀ ਸ਼ੋਭਾ ਵੀ ਵਧਦੀ ਜਾ ਰਹੀ, ਏਦਾਂ ਕਈ ਮਹੀਨੇ ਬੀਤਦੇ ਗਏ।
ਗੁਰੂ ਬਿਦਤ ਸਭ ਦੇਸ਼ਨ ਚੀਨੇ,
ਜਿਉਂ ਜਿਉਂ ਸਮਾਂ ਬੀਤਦਾ ਗਿਆ ਗੁਰੂ ਸਾਹਿਬ ਜੀ ਦੀ ਵਡਿਆਈ ਸਾਰੇ ਇਲਾਕਿਆਂ ਵਿੱਚ, ਦੇਸ਼ਾਂ ਵਿਦੇਸ਼ਾਂ ਚ ਵਧਦੀ ਗਈ।
ਜੋ ਸ਼ਰੀਕ ਸੋਢੀ ਕੁਲ ਹੈ,
ਜਿੱਥੇ ਵਡਿਆਈ ਵਧੀ ਹੈ ਉਥੇ ਜਿਹੜੇ ਸ਼ਰੀਕ ਨੇ ਨਾ ਸੋਢੀ ਕੁਲ ਦੇ, ਉਹਨਾਂ ਦੇ ਮਨ ਅੰਦਰ ਸਾੜਾ ਪੈਂਦਾ ਸੀ।
ਮਤ ਸਰ ਸਹਿਤ ਬਿਸਮ ਉਰ ਰਹੇ,
ਉਹ ਬੜੇ ਈਰਖਾਲੂ ਬਿਰਤੀ ਵਾਲੇ ਨੇ ਤੇ ਉਹਨਾਂ ਦੀ ਮਤ ਜਿਹੜੀ ਹੈ ਨਾ ਹਰ ਸਮੇਂ ਈਰਖਾ ਨਾਲ ਭਰੀ ਰਹਿੰਦੀ ਹੈ, ਤੇ ਹੈਰਾਨ ਹੁੰਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿਨੋ ਦਿਨ ਉਹਨਾਂ ਦੀ ਮਹਿਮਾ ਵਧਦੀ ਜਾ ਰਹੀ ਹੈ।
ਕਿਸ ਪ੍ਰਕਾਰ ਵਿਵਹਾਰ ਮਝਾਰੀ,
ਗੁਰੂ ਤੇਗ ਬਹਾਦਰ ਸਾਹਿਬ ਜੀ ਕਦੇ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰਦੇ ਸੀ। ਕਹਿਣ ਦਾ ਮਤਲਬ ਸੋਚਦੇ ਨੇ, ਗੱਲਾਂ ਕਰਦੇ ਨੇ, ਸ਼ਰੀਕ ਸੋਚਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਦੇ ਐਸਾ ਵਿਵਹਾਰ ਨਹੀਂ ਕੀਤਾ ਸੀ ਮਾਇਆ ਨੂੰ ਗੁਜਰਾਨ, ਮਾਇਆ ਦਾ ਜਿਹੜਾ ਕੰਮ ਹੈ ਕਿਸੇ ਤਰ੍ਹਾਂ ਦੇ ਵਪਾਰ ਨੂੰ ਕਰਨਾ ਜਾਂ ਮਾਇਆ ਨੂੰ ਸਾਂਭਣਾ, ਐਸਾ ਕੰਮ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਦੇ ਕੀਤਾ ਨਹੀਂ ਸੀਗਾ। ਤੇ ਅੱਜ ਸਤਿਗੁਰਾਂ ਕੋਲ ਇੰਨੀ ਮਾਇਆ ਕਿਵੇਂ ਆ ਗਈ, ਬੜੇ ਹੈਰਾਨ ਹੁੰਦੇ ਨੇ, ਨਾਲੇ ਸੜਦੇ ਨੇ ਵੀ ਜਿਨ੍ਹਾਂ ਨੇ ਕਦੇ ਮਾਇਆ ਵਾਸਤੇ ਯਤਨ ਹੀ ਨਹੀਂ ਕੀਤਾ ਉਹਨਾਂ ਕੋਲ ਇੰਨੀ ਮਾਇਆ ਕਿਵੇਂ ਆ ਗਈ ਹੈ।
ਨੈ ਮਤ ਹੁਤੀ ਬਿਤੀ ਬੈ ਸਾਰੀ,
ਇਹਨਾਂ ਨੇ ਸਾਰੀ ਉਮਰ ਕਦੇ ਮਾਇਆ ਨੂੰ ਹੱਥ ਹੀ ਨਹੀਂ ਲਾਇਆ, ਸਾਂਭਿਆ ਹੀ ਨਹੀਂ ਮਾਇਆ ਨੂੰ। ਤੇ ਜਿਸ ਬੰਦੇ ਨੇ ਮਾਇਆ ਨੂੰ ਸਾਂਭਿਆ ਨਾ ਹੋਵੇ ਉਹਦੇ ਕੋਲ ਮਾਇਆ ਕਿੱਥੋਂ ਆ ਸਕਦੀ ਹੈ। ਇੱਦਾਂ ਦੀਆਂ ਸੋਚਾਂ ਸੋਚਦੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਈ ਕੰਮ ਕਾਰ ਨਹੀਂ ਕਰਦੇ ਸੀ, ਕਿਸੇ ਤਰ੍ਹਾਂ ਦਾ ਮਹਾਰਾਜ ਨੇ ਵਪਾਰ ਨਹੀਂ ਕੀਤਾ, ਕਦੇ ਕੋਈ ਮਾਇਆ ਜੋੜੀ ਨਹੀਂ, ਪਰ ਅੱਜ ਇੰਨੀ ਸ਼ੋਭਾ ਉਹਨਾਂ ਦੀ ਪਤਾ ਨਹੀਂ ਕਿਵੇਂ ਵਧਦੀ ਜਾ ਰਹੀ ਹੈ।
ਵੱਡ ਐਸ਼ਵਰਜ ਵਧੇ ਹੋ ਤਤਕਾਲਾ,
ਇਹ ਕੁਝ ਸਮੇਂ ਵਿੱਚ ਹੀ ਇੰਨੀ ਧਨ ਦੌਲਤ ਮਹਾਰਾਜ ਦੇ ਕੋਲ ਹੋ ਗਈ ਹੈ ਜਿਸ ਦਾ ਅੰਤ ਨਹੀਂ ਪੈਂਦਾ।
ਦੇਖਾ ਦੇਖੀ ਮਾਨਵ ਜਾਲਾ,
ਸ਼ਰੀਕ ਸੋਚਦੇ ਨੇ ਸੋਢੀ ਦੇ ਕੁਲ ਦੇ, ਕਹਿੰਦੇ ਲੋਕੀ ਵੀ ਕਿੰਨੇ ਦੇਖਾ ਦੇਖੀ ਕਰਦੇ ਨੇ, ਬਹੁਤ ਸਾਰੇ ਲੋਕ ਇਹਨਾਂ ਦੇ ਪਿੱਛੇ ਦੇਖਾ ਦੇਖੀ, ਇਹਨਾਂ ਪਿੱਛੇ ਜਾ ਕੇ ਮੱਥਾ ਟੇਕੀ ਜਾਂਦੇ ਨੇ।
ਹਮ ਕੋ ਤਜ ਤਜ ਟਿਸ ਟਿਗ ਗਏ,
ਪਹਿਲਾਂ ਸਾਨੂੰ ਪੂਜਦੇ ਸੀ ਸੋਢੀਆਂ ਨੂੰ, ਪਹਿਲਾਂ ਅਸੀਂ ਗੱਦੀਆਂ ਲਾ ਕੇ ਬੈਠਦੇ ਸੀ, ਸਾਡਾ ਬੜਾ ਮਾਣ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਹੋਣ ਕਰਕੇ ਸਾਰੇ ਦੇਖਾ ਦੇਖੀ ਨਾਲ ਇਹਨਾਂ ਵੱਲ ਹੀ ਜਾਈ ਜਾਂਦੇ ਨੇ, ਸਾਨੂੰ ਕੋਈ ਵੀ ਨਹੀਂ ਪੂਜਦਾ।
ਇੱਕ ਮੱਖਣ ਨੇ ਅਸ ਬਿਦ ਕਏ,
ਜਿਹੜੇ ਸ਼ਰੀਕ ਨੇ ਨਾ ਇੱਦਾਂ ਦੀਆਂ ਗੱਲਾਂ ਕਰਦੇ ਸੋਚਦੇ ਨੇ, ਇੱਕ ਤਾਂ ਇਹਨਾਂ ਨੇ ਕਦੇ ਕੰਮ ਨਹੀਂ ਕੀਤਾ ਸੀ, ਅੱਜ ਪਤਾ ਨੀ ਕਿੰਨੀ ਸ਼ੋਭਾ ਵਧੀ ਜਾਂਦੀ। ਇਹ ਜਿਹੜਾ ਕੰਮ ਹੈ ਨਾ ਇਹਨਾਂ ਦੀ ਸ਼ੋਭਾ ਦਾ, ਇਹ ਤਾਂ ਮੱਖਣ ਸ਼ਾਹ ਨੇ ਇਹ ਕੰਮ ਕੀਤਾ ਹੈ, ਉਹਦੀ ਗਲਤੀ ਹੈ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟਾ ਕਰ ਦਿੱਤਾ ਸੰਗਤਾਂ ਦੇ ਸਾਹਮਣੇ।
ਅਜੂ ਨਾ ਕੁਛ ਵਿਚਾਰ ਉਰੇ ਆਇਓ,
ਤੇ ਮੱਖਣ ਸ਼ਾਹ ਨੇ ਇਹਨਾਂ ਕੰਮ ਕੀਤਾ, ਉਹਨੇ ਸਾਰਿਆਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਡਿਆਈ ਕੀਤੀ, ਤੇ ਉਹਨੇ ਇੰਨੇ ਕਾਰਜ ਕੀਤੇ ਨੇ, ਲੋਕਾਂ ਨੂੰ ਹਜੇ ਵੀ ਮਹਾਰਾਜ ਦੇ ਦਰ ਅੱਗੇ ਜਾਣ ਦੀ ਜਿਹੜੀ ਆਦਤ ਪਾਈ ਹੈ ਮੱਖਣ ਸ਼ਾਹ ਨੇ ਪਾਈ ਹੈ।
ਤੀਰ ਮਲ ਕਰ ਗ੍ਰੰਥ ਪਹੁੰਚਾਇਓ,
ਤੇ ਮੱਖਣ ਸ਼ਾਹ ਨੇ ਜਿਹੜੇ ਕੰਮ ਕੀਤੇ, ਤੇ ਗੁਰੂ ਸਾਹਿਬ ਜੀ ਨੇ ਜਿਹੜਾ ਗ੍ਰੰਥ ਸਾਹਿਬ ਸੀ ਮਹਾਰਾਜ ਦੀ ਬੀੜ ਜਿਹੜੀ ਜਦੋਂ ਸਤਿਗੁਰਾਂ ਨੇ ਅਮਾਨਸਰ ਉਥੇ ਪਾਤਸ਼ਾਹ ਨੇ ਵਾਪਸ ਕਰ ਦਿੱਤੀ ਸੀ, ਬੀੜ ਮਹਾਰਾਜ ਨੇ ਧੀਰਮਲ ਨੂੰ ਆਖਿਆ ਸੀ ਵੀ ਆਪਣੀ ਬੀੜ ਆਪਣਾ ਸਰੂਪ ਲੈ ਜਾਏ, ਤੇ ਸ਼ਰੀਕ ਸੋਚਦੇ ਨੇ ਵੀ ਸਤਿਗੁਰਾਂ ਨੇ ਇਹ ਬੀੜ ਵੀ ਧੀਰਮਲ ਨੂੰ ਵਾਪਸ ਕਰ ਦਿੱਤੀ ਸੀ।
ਦੁਰਲੱਭ ਵਸਤ ਨਿਜ ਵੱਡਿਆਂ ਕਰ ਕੀ,
ਉਹ ਕਿਉਂ ਕੀਤੀ ਹੈ? ਉਹਦੇ ਪਿੱਛੇ ਕੁਝ ਕਾਰਨ ਲੱਗਦੇ ਨੇ ਸਾਨੂੰ, ਆਪਣੇ ਮਨ ਵੱਲੋਂ ਏਦਾਂ ਸੋਚਦੇ ਨੇ ਵੀ ਸਾਨੂੰ ਏਦਾਂ ਲੱਗਦਾ। ਉਹਨਾਂ ਨੇ ਇਹ ਸੋਚਿਆ ਹੋਣਾ ਵੀ ਦੁਰਲੱਭ ਵਸਤੂ ਹੈ ਤੇ ਵੱਡਿਆਂ ਦੀ ਹੈ।
ਮੈਂ ਮਾਂ ਲਖ ਨਾ ਸਕਿਓ ਅਸ ਬਰ ਕੀ,
ਉਹਨਾਂ ਨੂੰ ਸਮਝ ਨਹੀਂ ਆਈ ਵੀ ਇਹ ਬੀੜ ਦੀ ਮਹਾਨਤਾ ਕਿੰਨੀ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਬੀੜ ਵਾਪਸ ਕਰ ਦਿੱਤੀ ਧੀਰਮਲ ਨੂੰ, ਹਾਲਾਂਕਿ ਉਹਨਾਂ ਦੇ ਕਬਜ਼ੇ ਵਿੱਚ ਸੀ, ਭਾਵ ਉਹਨਾਂ ਦੇ ਕੋਲ ਸੀ, ਉਹਨਾਂ ਦਾ ਸਿੱਖ ਲੈ ਆਇਆ ਸੀ, ਪਰ ਉਹਨਾਂ ਨੇ ਬੀੜ ਵਾਪਸ ਪਹੁੰਚਾ ਦਿੱਤੀ। ਉਹਨਾਂ ਨੂੰ ਮਹਿਮਾ ਨਹੀਂ ਪਤਾ ਲੱਗੀ ਵੀ ਉਸ ਬੀੜ ਦੀ ਕਿੰਨੀ ਮਹਾਨਤਾ ਹੈ, ਇੰਨੀ ਵੱਡੀ ਦੁਰਲੱਭ ਵਸਤੂ ਨੂੰ ਉਹਨਾਂ ਨੇ ਵਾਪਸ ਕਰ ਦਿੱਤਾ, ਪਤਾ ਨੀ ਕਿਉਂ ਕਰ ਦਿੱਤਾ।
ਕਹਿ ਤਰ ਤਰਾਸ ਫੇਰ ਕਰ ਦੀਨਾ,
ਜਾਂ ਏਦਾਂ ਹੋ ਸਕਦਾ ਵੀ ਉਹਨਾਂ ਨੂੰ ਮਹਿਮਾ ਦਾ ਪਤਾ ਨਹੀਂ, ਜਾਂ ਫਿਰ ਇਹ ਹੈ ਵੀ ਡਰਦੇ ਹੋਏ ਧੀਰਮਲ ਤੋਂ ਡਰ ਕਰਕੇ ਵੀ ਧੀਰਮਲ ਮਾਰ ਨਾ ਦੇਵੇ, ਇਸ ਡਰ ਕਰਕੇ ਉਹਨਾਂ ਨੇ ਬੀੜ ਸਾਹਿਬ ਵਾਪਸ ਕਰ ਦਿੱਤੀ। ਇਹ ਸਾਨੂੰ ਤਾਂ ਏਦਾਂ ਲੱਗਦਾ ਵੀ ਉਹਨਾਂ ਨੇ ਇੱਕ ਤਾਂ ਮਹਾਨਤਾ ਨਹੀਂ ਜਾਣੀ ਬੀੜ ਦੀ, ਜਾਂ ਫਿਰ ਡਰ ਕੇ ਉਹਨਾਂ ਨੇ ਵਾਪਸ ਕਰ ਦਿੱਤਾ। ਦੋਵੇਂ ਗੱਲਾਂ ਵਿੱਚ ਗੁਰੂ ਸਾਹਿਬ ਜੀ ਦੀ ਗੱਲਾਂ ਨੂੰ ਮਹਾਰਾਜ ਦੇ ਸਰੂਪ ਨੂੰ ਮਹਿਮਾ ਨੂੰ ਘਟਾ ਰਹੇ ਹਨ, ਆਪਣੇ ਵੱਲੋਂ ਗੱਲਾਂ ਬਣਾਉਂਦੇ ਨੇ ਤੇ ਕਹਿੰਦੇ ਨੇ ਵੀ ਲੋਕੀ ਕਿੰਨੇ ਭੇਡ ਚਾਲ ਨੇ, ਦੇਖਾ ਦੇਖੀ ਤੇ ਤੁਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨੀ ਵੱਡੀ ਬੀੜ ਦੀ ਮਹਾਨਤਾ ਨਹੀਂ ਜਾਣੀ, ਉਸ ਬੀੜ ਸਾਹਿਬ ਨੂੰ ਵਾਪਸ ਕਰ ਦਿੱਤਾ, ਸਿੱਖ ਫਿਰ ਵੀ ਉਹਨਾਂ ਨੂੰ ਮੰਨੀ ਜਾਂਦੇ ਨੇ।
ਰਾਖਿਓ ਨਿਕਟ ਨਾ ਕਿਆ ਏ ਕੀਨਾ,
ਪਤਾ ਨੀ ਉਹਨਾਂ ਨੇ ਕਿਉਂ ਕੀਤਾ, ਇੰਨੀ ਕੀਮਤੀ ਬੀੜ ਵਾਪਸ ਕਰ ਦਿੱਤੀ, ਯਾਨੀ ਉਹਨਾਂ ਕੋਲ ਸਮਰੱਥਾ ਨਹੀਂ ਹੈ। ਸਿੱਖ ਉਹਨਾਂ ਨੂੰ ਫਿਰ ਵੀ ਮੰਨਦੇ ਨੇ, ਇਹ ਪਤਾ ਨੀ ਕੈਸੀ ਰੀਤੀ ਗੁਰੂ ਤੇਗ ਬਹਾਦਰ ਸਾਹਿਬ ਕਰੀ ਜਾਂਦੇ ਨੇ।
ਜੋ ਸੰਗਤ ਹਮ ਮਾਨਨ ਲਾਗੀ,
ਜਿਹੜੀ ਸੰਗਤ ਸਾਨੂੰ ਮੰਨਦੀ ਸੀ,
ਸਹਿਤ ਉਪਾਇਨ ਸੋ ਅਬ ਪਾਗੀ,
ਉਹ ਸੰਗਤ ਆ ਕੇ ਸਾਨੂੰ ਭੇਟਾਂ ਚੜਾਉਂਦੀਆਂ ਸੀ, ਭੇਟਾਂ ਚੜਾ ਕੇ ਸਾਨੂੰ ਮਿਲਣਾ, ਫਿਰ ਆਪਣੇ ਘਰ ਜਾਣਾ। ਪਰ ਹੁਣ ਤਾਂ ਸੰਗਤਾਂ ਹੀ ਨਹੀਂ ਆਉਂਦੀਆਂ, ਭੇਟਾਵਾਂ ਕਿੱਥੋਂ ਆਣਗੀਆਂ? ਸੰਗਤਾਂ ਸਾਰੀਆਂ ਭੇਟਾਂ ਸਮੇਤ ਸਾਨੂੰ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਚਲੀ ਗਈਆਂ ਨੇ।
ਇਤਿਆਦਕ ਸੋਢੀ ਦੁੱਖ ਪਾਵੇ,
ਇਹ ਤਾਂ ਸਤਿਗੁਰਾਂ ਦੀ ਵਧਦੀ ਹੋਈ ਮਹਿਮਾ ਗੁਰੂ ਸਾਹਿਬ ਦੇ ਪ੍ਰਤਾਪ ਨੂੰ ਦੇਖ ਕੇ ਬੜੇ ਦੁਖੀ ਹੁੰਦੇ ਨੇ।
ਔਗਨ ਕਲਪੇ ਅਨਕ ਸੁਣਾਵੇ,
ਬੜੀ ਤਰ੍ਹਾਂ ਦੀਆਂ ਕਲਪਨਾ ਕਰਦੇ ਮਹਾਰਾਜ ਦੇ ਬਾਰੇ, ਔਗਣ ਜਾਣਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਔਗਣਾਂ ਨੂੰ ਗਿਣਦੇ। ਇਹ ਮਨਮੁਖ ਦੀ ਨਿਸ਼ਾਨੀ ਹੈ, ਬੇਮਤਲਬ ਤੋਂ ਕਿਸੇ ਗੁਣਵਾਨ ਦੇ ਅੰਦਰ ਵੀ ਉਹਦੇ ਗੁਣ ਨੂੰ ਔਗਣ ਬਣਾ ਕੇ ਪ੍ਰਗਟ ਕਰਨਾ। ਗੁਰੂ ਸਾਹਿਬ ਜੀ ਨੇ ਬੀੜ ਸਾਹਿਬ ਵਾਪਸ ਕੀਤੀ ਅਮਾਨਤ ਜਾਣ ਕੇ, ਵੀ ਉਹਦੀ ਅਮਾਨਤ ਹੈ ਧੀਰਮਲ ਨੂੰ ਵਾਪਸ ਕਰ ਦਿਓ। ਪਰ ਉਹਨਾਂ ਸ਼ਰੀਕਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਜਾਂ ਤਾਂ ਡਰ ਗਏ ਨੇ, ਜਾਂ ਉਹਨਾਂ ਨੂੰ ਮਹਿਮਾ ਦਾ ਹੀ ਨਹੀਂ ਪਤਾ। ਇਹ ਮਨਮੁਖ ਦੀ ਨਿਸ਼ਾਨੀ ਹੈ, ਬਿਨਾਂ ਕਿਸੇ ਦੇ ਗੁਣਾਂ ਨੂੰ ਵੀ ਔਗਣ ਦੀ ਦ੍ਰਿਸ਼ਟੀ ਨਾਲ ਦੇਖਣਾ। ਇਹਨੂੰ ਕਹਿੰਦੇ ਲੋਚਨ ਬਿਨ ਜੋ ਆਹੇ ਪ੍ਰਤੀਬੰਬੀ ਕਿਆ ਕਰੇ ਤੇ, ਜਿਹਦੀਆਂ ਆਪਣੀਆਂ ਅੱਖਾਂ ਖਰਾਬ ਹੋਣ ਉਹਨੂੰ ਸ਼ੀਸ਼ਾ ਕੀ ਕਰੇਗਾ। ਸੋ ਐਸੀ ਦ੍ਰਿਸ਼ਟੀ ਹੈ ਧੀਰਮਾਲ ਵਰਗੇ ਸ਼ਰੀਕਾਂ ਦੀ, ਜਿਹੜੇ ਕਹਿੰਦੇ ਨੇ ਵੀ ਗੁਰੂ ਸਾਹਿਬ ਜੀ ਦੇ ਵਿੱਚ ਕਿੰਨੇ ਔਗਣ ਨੇ, ਬੇਮਤਲਬ ਤੋਂ ਮਹਾਰਾਜ ਦੇ ਔਗੁਣ ਗਿਣੀ ਜਾਂਦੇ ਨੇ, ਗੁਣਾਂ ਨੂੰ ਹੀ ਔਗੁਣ ਜਾਣ ਕੇ ਗੱਲਾਂ ਕਰਦੇ ਨੇ।
ਜਿਉ ਜਿਉ ਧੀਰ ਮਲ ਜਸ ਸੁਣੇ,
ਜਿੱਥੇ ਸ਼ਰੀਕ ਦੁਖੀ ਹੋ ਰਹੇ ਨੇ ਉਥੇ ਜਿਹੜਾ ਵੱਡਾ ਸ਼ਰੀਕ ਗੁਰੂ ਘਰ ਦਾ ਬਣਿਆ ਬਾਬਾ ਧੀਰ ਮਲ, ਜਿਹਦੇ ਜਨਮ ਤੇ ਮਹਾਰਾਜ ਨੇ ਬਚਨ ਕੀਤਾ ਸੀ, ਬਾਬਾ ਪ੍ਰਿਥੀ ਚੰਦ ਹੀ ਵਾਪਸ ਆਇਆ। ਸੋ ਬਾਬੇ ਪ੍ਰਿਥੀ ਚੰਦ ਵਾਲੀ ਬਿਰਤੀ ਵਾਲੇ ਬਾਬਾ ਧੀਰ ਮਲ, ਉਹ ਜਿਉਂ ਜਿਉਂ ਮਹਾਰਾਜ ਦੀ ਵਡਿਆਈ ਨੂੰ ਸੁਣਦਾ ਹੈ,
ਸੰਗਤ ਜਾਤ ਦੇਖ ਸਿਰ ਧੁਨੈ,
ਧੀਰ ਮਲ ਜਿਉਂ ਜਿਉਂ ਸੁਣਦਾ ਵੀ ਮਹਾਰਾਜ ਦੇ ਕੋਲ ਸੰਗਤਾਂ ਜਾਂਦੀਆਂ ਨੇ, ਗੁਰੂ ਸਾਹਿਬ ਕੋਲ ਬੜੇ ਸਿੱਖ ਆਣ ਲੱਗ ਪਏ ਨੇ, ਆਪਣੇ ਸਿਰ ਨੂੰ ਧੁੰਦਾ ਹੈ, ਪਛਤਾਉਂਦਾ ਹੈ।
ਮੈਂ ਮਾਂ ਮਨ ਮੈਂ ਮਾਨ ਹੈ ਨੀਕੀ,
ਮਹਾਰਾਜ ਦੀ ਮਹਿਮਾ ਨੂੰ ਜਾਣਦਾ ਹੈ, ਪਤਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਵੱਡੇ ਹਨ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਤਾਕਤਾਂ ਗੁਰੂ ਨਾਨਕ ਸਾਹਿਬ ਦੀ ਦਿੱਤੀਆਂ ਹੋਈਆਂ, ਮਹਾਰਾਜ ਦੀ ਮਹਿਮਾ ਨੂੰ ਸਮਝਦਾ ਵੀ ਹੈ।
ਤਉ ਲੋਭ ਵਸ ਮਤ ਹੈ ਪੀਕੀ,
ਪਰ ਕਹਿੰਦੇ ਲੋਭ ਏਡਾ ਵੱਡਾ ਬਲੀ ਹੈ ਵੀ ਉਹਨੇ ਕਿਸੇ ਨੂੰ ਨਹੀਂ ਛੱਡਿਆ। ਮਹਾਰਾਜ ਦੀ ਮਹਿਮਾ ਨੂੰ ਜਾਣਦਾ ਹੋਇਆ ਵੀ ਲੋਭ ਦੇ ਵਸ ਹੋ ਕੇ ਸਤਿਗੁਰਾਂ ਦੇ ਬਾਰੇ ਬੁਰਾਈ ਚਿਤਵਦਾ ਹੈ।
ਜਾਣੇ ਐਸ਼ਵਰਜ ਭਇਓ ਕਨੇਰੇ,
ਇਹ ਸੋਚਦਾ ਵੀ ਮਹਾਰਾਜ ਦੇ ਦਰ ਤੇ ਆਨੰਦਪੁਰ ਸਾਹਿਬ ਬੜੀ ਧਨ ਦੌਲਤ ਵਧਦੀ ਜਾਂਦੀ ਹੈ।
ਕਿਉਂ ਦਿਸ਼ ਕੀ ਸੰਗਤ ਤਿਸ ਨੇਰੇ,
ਚਾਰੇ ਪਾਸੇ ਦੀਆਂ ਸੰਗਤਾਂ ਉਹਨਾਂ ਦੇ ਕੋਲ ਆਉਂਦੀਆਂ ਨੇ।
ਬ੍ਰਿੰਦ ਦਰਬ ਕੋ ਅਰਪੈ ਜਾਈ,
ਸਿੱਖ ਬਹੁਤ ਸਾਰੀਆਂ ਭੇਟਾਂ ਚੜਾਉਂਦੇ ਨੇ।
ਮੈਂ 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 ਮਾਂ ਮਹਿਤ ਲਖਾਈ,
ਮੈਂ ਨਾਮ ਧਰਤੀ ਦਾ, ਸਾਰੀ ਧਰਤੀ ਤੇ ਸਾਰੇ ਸੰਸਾਰ ਤੇ ਸਤਿਗੁਰਾਂ ਦੀ ਮਹਿਮਾ ਵਧਦੀ ਜਾ ਰਹੀ ਹੈ, ਦਿਨੋ ਦਿਨ ਪ੍ਰਤਾਪ ਵਧਦਾ ਜਾਂਦਾ ਹੈ।
ਪ੍ਰਾਤ ਭਤੀਜਾ ਮਮ ਗੁਰ ਪਇਓ,
ਬਾਬਾ ਧੀਰ ਮਲ ਸੋਚਦਾ ਵੀ ਮੇਰਾ ਭਰਾ ਤੇ ਮੇਰਾ ਭਤੀਜਾ ਇਹ ਗੁਰੂ ਬਣੇ ਹਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਗੁਰੂ ਹਰਿਰਾਜ ਸਾਹਿਬ ਜੀ, ਗੁਰੂ ਹਰਿਰਾਜ ਸਾਹਿਬ ਦੇ ਬਾਰੇ ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਕਹਿੰਦੇ ਵੀ ਇਹ ਭਰਾਤਾ ਮੇਰੇ ਗੁਰੂ ਹਰਿਰਾਜ ਸਾਹਿਬ ਜੀ, ਇਹ ਗੁਰੂ ਬਣੇ, ਉਹਨਾਂ ਦੇ ਅੱਗੇ ਮੇਰਾ ਭਤੀਜਾ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਬਣੇ ਨੇ।
ਤਿੰਨ ਪਸ਼ਚਾਤ ਉਚਿਤ ਮੈਂ ਥਯੋ,
ਜੇ ਉਹਨਾਂ ਤੋਂ ਬਾਅਦ ਗੁਰਤਾ ਗੱਦੀ ਮਿਲਣੀ ਸੀ ਤਾਂ ਮੈਨੂੰ ਬਣਦੀ ਸੀ, ਮੇਰੇ ਵਾਸਤੇ ਚੰਗਾ ਸੀ ਗੁਰੂ ਬਣਨਾ।
ਦੋਏ ਪੀੜੀ ਇਹ ਉੱਪਰ ਰਹੇ,
ਦੋ ਪੀੜੀਆਂ ਤੋਂ ਇਹ ਉੱਪਰ ਹਨ, ਭਾਵ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਤੋਂ ਕਿੰਨੇ ਵੱਡੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਉਮਰ ਕਰਕੇ ਰਿਸ਼ਤੇਦਾਰੀ ਕਰਕੇ ਵੀ ਇਹ ਵੱਡੇ ਹਨ, ਭਾਵ ਰਿਸ਼ਤੇਦਾਰੀ ਦੇ ਹਿਸਾਬ ਨਾਲ ਦੇਖੀਏ ਤਾਂ ਗੁਰਤਾ ਗੱਦੀ ਮੇਰੇ ਕੋਲ ਆਣੀ ਬਣਦੀ ਸੀ।
ਕਿਮ ਗੁਰ ਕਰੇ ਨਾ ਇਸ ਪਦ ਲਹੈ,
ਦੱਸੋ ਇਹ ਕਿਵੇਂ ਗੁਰੂ ਬਣ ਸਕਦੇ ਨੇ, ਜੇ ਮੇਰਾ ਭਰਾ ਗੁਰੂ ਸੀ, ਮੇਰਾ ਭਤੀਜਾ ਗੁਰੂ ਸੀ, ਉਸ ਤੋਂ ਬਾਅਦ ਮੈਂ ਗੁਰੂ ਬਣਨਾ ਸੀ, ਇਹ ਕੌਣ ਹੁੰਦੇ ਨੇ ਗੁਰੂ ਬਣਨ ਵਾਲੇ।
ਦਿੱਲੀ ਮੈਂ ਮਸੰਦ ਬਿਰਮਾਇਓ,
ਇਹਨਾਂ ਨੇ ਕੀ ਕੀਤਾ, ਆਪਣੇ ਮਸੰਦਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਮੇਂ ਮਸੰਦਾਂ ਨੂੰ ਆਪਣੇ ਮਨ ਅਨੁਸਾਰ ਇਹ ਘੜਤ ਸੁਣਾ ਦਿੱਤੀ, ਮਸੰਦਾਂ ਨੂੰ ਸਮਝਾ ਦਿੱਤਾ ਵੀ ਤੁਸੀਂ ਏਦਾਂ ਕਹਿ ਦਿਓ ਵੀ ਬਾਬਾ ਬਕਾਲੇ ਦਾ ਮਹਾਰਾਜ ਨੇ ਬਚਨ ਕੀਤਾ, ਇਹ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਜਾਣ ਕੇ ਕੀਤਾ ਹੈ, ਮਸੰਦਾਂ ਨੂੰ ਸਮਝਾ ਦਿੱਤਾ, ਮਸੰਦਾਂ ਨੂੰ ਮਾਇਆ ਦੇ ਕੇ ਖਰੀਦ ਲਿਆ, ਰਿਸ਼ਵਤ ਦਿੱਤੀ ਹੈ, ਏਦਾਂ ਦੀ ਸੋਚ ਸੋਚਦਾ ਬਾਬਾ ਧੀਰ ਮਲ, ਕਹਿੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਸੰਦਾਂ ਨੂੰ ਮਾਇਆ ਦੇ ਕੇ ਆਪਣੇ ਵੱਲ ਕਰ ਲਿਆ ਹੈ।
ਇਸ ਤੇ ਆਪਣੋ ਨਾਮ ਕਹਾਇਓ,
ਉਸ ਮਸੰਦ ਦੇ ਮੂੰਹ ਤੋਂ ਇਹ ਕਵਾ ਦਿੱਤਾ ਵੀ ਬਾਬਾ ਬਕਾਲੇ ਹੈ ਤੇ ਆਪਣੇ ਆਪ ਨੂੰ ਬਕਾਲੇ ਜਾਣ ਕੇ ਗੁਰੂ ਬਣ ਬੈਠੇ ਨੇ।
ਪੁੰਨ ਮੱਖਣ ਮੂਰਖ ਅਨਜਾਨ,
ਧੀਰ ਮਲ ਕਹਿੰਦਾ ਦੇਖੋ ਫਿਰ ਮੱਖਣ ਸ਼ਾਹ ਕਿੰਨਾ ਮੂਰਖ ਹੈ, ਏਦਾਂ ਦੇ ਬਚਨ ਮਨ ਅੰਦਰ ਸੋਚਦਾ ਵੀ ਕਿੰਨਾ ਮੂਰਖ ਹੈ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਬਣਾ ਦਿੱਤਾ।
ਧਨ ਦੇ ਕਰ ਜਗ ਕੀਨ ਬਖਾਨ,
ਮਾਇਆ ਲਈ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਭੇਟਾ ਲਈ, ਕੁਛ ਮਾਇਆ ਦਿੱਤੀ ਮੱਖਣ ਸ਼ਾਹ ਨੇ ਤੇ ਮਾਇਆ ਦੇ ਕੇ ਉਹਨਾਂ ਨੂੰ ਸੰਸਾਰ ਦਾ ਗੁਰੂ ਠਹਿਰਾ ਦਿੱਤਾ।
ਦੇਨ ਲੈਣ ਕਰ ਇਨਕੇ ਸਾਥ।
ਧੀਰਮਲ ਕਹਿੰਦ ਸੋਚਦਾ ਵੀ ਲੈਣਾ ਦੇਣਾ ਮਾਇਆ ਦਾ ਵਿਵਹਾਰ ਮੱਖਣ ਸ਼ਾਹ ਦਾ ਗੁਰੂ ਸਾਹਿਬ ਦੇ ਨਾਲ ਵਧਦਾ ਗਿਆ। ਤਿਉਂ ਤਿਉਂ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਸੰਗਤਾਂ ਵਿਚ ਕਹਿ ਦਿੱਤੀ।
ਬੈਠੇ ਓ ਬਨ ਬਿਲੰਦ ਗੁਰਨਾਥ।
ਆਪ ਗੁਰੂ ਤੇਗ ਬਹਾਦਰ ਸਾਹਿਬ ਬੜੇ ਵੱਡੇ ਨਾਥ ਸਵਾਮੀ ਗੁਰੂ ਬਣ ਕੇ ਬੈਠ ਗਏ ਨੇ।
ਮੋਤੇ ਜਰੀ ਨ ਜਾਏ ਵਡਾਈ।
ਮੇਰੇ ਤੋਂ ਇਹ ਵਡਿਆਈ ਨਹੀਂ ਜਰੀ ਜਾਂਦੀ। ਇੰਨੀ ਉਪਮਾ, ਇੰਨਾ ਸੰਸਾਰ ਵਿਚ ਜਸ, ਗੁਰੂ ਤਾਂ ਮੈਂ ਹਾਂ, ਮੈਨੂੰ ਗੁਰੂ ਬਣਨਾ ਸੀ ਤੇ ਮੈਂ ਸਭ ਤੋਂ ਵੱਡਾ ਹੋਣਾ ਸੀ, ਪਰ ਅੱਜ ਮੇਰੀ ਥਾਂ ਤੇ ਇਹ ਗੁਰੂ ਬਣ ਕੇ ਬੈਠੇ ਨੇ, ਮੇਰਾ ਹਿਰਦਾ ਸੜਦਾ ਹੈ।
ਕੋਸ਼ੀਆਂ ਕਿਆ ਕਰੇ ਉਪਾਈ।
ਤੇ ਕਹਿੰਦੇ ਉਹ ਸ਼ੀਹਾਂ, ਸ਼ੀਹਾਂ ਮਸੰਦ ਸੀਗਾ ਜਿਹੜਾ ਬਾਬੇ ਧੀਰਮਲ ਦੇ ਕੋਲ ਹੁੰਦਾ ਸੀ। ਬਾਬਾ ਧੀਰਮਲ ਆਪਣੇ ਸ਼ੀਹਾਂ ਮਸੰਦ ਨੂੰ ਕਹਿੰਦਾ, ਹੈ ਸ਼ੀਹਾਂ ਤੂੰ ਦੱਸ ਤਾਂ ਸਹੀ ਵੀ ਮੈਂ ਹੁਣ ਕਿਹੜਾ ਉਪਾਅ, ਕਿਹੜਾ ਤਰੀਕਾ ਕਰਾਂ।
ਇਸ ਕੀ ਜਿਮ ਮਨੋਤ ਹਟ ਜਾਏ।
ਗੁਰੂ ਤੇਗ ਬਹਾਦਰ ਸਾਹਿਬ ਦੀ ਮਾਨਤਾ, ਇਹਨਾਂ ਦੀ ਵਡਿਆਈ ਸੰਸਾਰ ਅੰਦਰ ਘਟ ਜਾਵੇ, ਦੁਨੀਆਂ ਇਹਨਾਂ ਨੂੰ ਮੰਨਣਾ ਛੱਡ ਦੇਵੇ, ਇਸ ਵਾਸਤੇ ਮੈਂ ਕੀ ਯਤਨ ਕਰਾਂ।
ਕਿਉਂ ਦਿਸ਼ ਤੇ ਧਨ ਪਾ ਸਮੁਦਾਏ।
ਚਾਰੇ ਪਾਸਿਓਂ ਧਨ ਜਿਹੜਾ ਇਕੱਠਾ ਹੁੰਦਾ ਉਹ ਇਹਨਾਂ ਕੋਲ ਨਾ ਆਵੇ, ਸਗੋਂ ਮੇਰੇ ਕੋਲ ਧਨ ਇਕੱਠਾ ਹੋਵੇ।
ਭਇਓ ਗਰੀਬ ਪ੍ਰਥਮ ਇਹ ਰਹਿਊ।
ਪਹਿਲਾਂ ਇਹ ਕੌਣ ਸੀ? ਗਰੀਬ ਸੀ, ਇਹਨਾਂ ਕੋਲ ਕੁਝ ਵੀ ਨਹੀਂ ਸੀ, ਤੇ ਅੱਜ ਇਹ ਬਹੁਤ ਵੱਡੇ ਅਮੀਰ ਹੋਏ ਨੇ, ਅੱਜ ਇਹਨਾਂ ਕੋਲ ਬੜੀ ਧਨ ਦੌਲਤ ਹੈ।
ਨੀਠ ਨੀਠ ਗੁਜਰਾਨ ਨਿਭਾਈਊ।
ਪਹਿਲਾਂ ਵਾਂਗੂ ਇਹਨਾਂ ਨੂੰ ਗਰੀਬ ਕਰ ਦਿੱਤਾ ਜਾਵੇ, ਜਿਵੇਂ ਪਹਿਲਾਂ ਇਹ ਬੜਾ ਸੋਚ ਸਮਝ ਕੇ ਗੁਜ਼ਾਰਾ ਕਰਦੇ ਸੀ। ਐਸੀ ਵਿਧੀ ਦੱਸ ਜਿਸ ਵਿਧੀ ਦੇ ਨਾਲ ਮੈਂ ਇਹਨਾਂ ਨੂੰ ਗਰੀਬ ਕਰਦਿਆਂ, ਕੋਈ ਸੰਗਤ ਇਹਨਾਂ ਨੂੰ ਮਾਇਆ ਹੀ ਨਾ ਚੜਾਵੇ, ਭੇਟਾ ਹੀ ਨਾ ਦੇਵੇ, ਕੋਈ ਇਹਨਾਂ ਨੂੰ ਮੰਨੇ ਹੀ ਨਾ, ਤੇ ਇਹਨਾਂ ਨੂੰ ਬੜਾ ਸੋਚ ਸਮਝ ਕੇ ਗੁਜ਼ਾਰਾ ਕਰਨਾ ਪਵੇ। ਪਹਿਲੇ ਵਰਗੀ ਵਿਧੀ ਇਹਨਾਂ ਦੇ ਦੁਆਰਾ ਬਣਾਈ ਜਾਵੇ, ਪਹਿਲੇ ਵਰਗਾ ਇਹਨਾਂ ਦਾ ਗੁਜ਼ਾਰਾ ਹੋਵੇ।
ਛਪਿਓ ਰਹੇ ਕੋ ਜਾਣੈ ਨਾਹੀ।
ਜਿਵੇਂ ਇਹ ਪਹਿਲਾਂ ਰਹਿੰਦੇ ਸੀ, ਛੁਪ ਕੇ ਰਹਿੰਦੇ ਸੀ, ਕੋਈ ਇਹਨਾਂ ਨੂੰ ਜਾਣਦਾ ਨਹੀਂ ਸੀ।
ਨੈ ਕੁਛ ਵਿਦਤ ਸੰਗਤਾਂ ਮਾਈ।
ਸੰਗਤਾਂ ਵਿਚ ਇਹਨਾਂ ਦੀ ਮਹਿਮਾ ਵੀ ਪ੍ਰਗਟ ਨਹੀਂ ਸੀ।
ਇੱਕ ਵਾਰ ਐਸੇ ਬਣ ਗਏ ਹੋ।
ਇੱਕੋ ਵਾਰੀ ਕਿੰਨੀ ਕੁ ਦੇਰ ਲੱਗੀ ਹੈ? ਕੁਛ ਦਿਨਾਂ ਵਿਚ, ਕੁਝ ਮਹੀਨਿਆਂ ਵਿਚ ਹੀ ਇੰਨੀ ਸੰਪਦਾ ਦੇ ਮਾਲਕ ਬਣ ਗਏ ਨੇ।
ਨਗਰ ਵਸਾਵਨ ਸਮਰੱਥ ਭਇਓ।
ਕਿੰਨੀ ਸਮਰੱਥਾ, ਕਿੰਨੀ ਤਾਕਤ ਹੋ ਗਈ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਗਰ ਵਸਾਉਣ ਲੱਗੇ ਨੇ।
ਮਾਰਨ ਹਿਤ ਜੇ ਕਰੇ ਉਪਾਏ।
ਤੇ ਹੇ ਸਿੰਹਾਂ, ਮੈਂ ਪਹਿਲਾਂ ਬੜੇ ਯਤਨ ਕੀਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਰਨ ਵਾਸਤੇ ਜਿਹੜੇ ਯਤਨ ਕਰ ਬੈਠਾ ਹਾਂ,
ਸੋ ਸਭ ਬਾਦ ਗਏ ਦੁਖਦਾਏ।
ਉਹ ਸਾਰੇ ਮੇਰੇ ਯਤਨ, ਮੇਰੇ ਕੀਤੇ ਹੋਏ ਉਪਾਅ ਵਿਅਰਥ ਹੀ ਗਏ ਨੇ।
ਅਬ ਜੋ ਬਨੇ ਬਤਾਵੋ ਮੋਹੀ।
ਤੇ ਹੇ ਸਿੰਹਾਂ, ਤੂੰ ਸੱਚ ਤੇ ਚੰਗੀ ਤਰ੍ਹਾਂ ਮੈਨੂੰ ਇਹ ਗੱਲ ਸਮਝਾ, ਦੱਸ ਵੀ ਕਿਹੜਾ ਤਰੀਕਾ ਹੈ ਜਿਸ ਕਰਕੇ ਮੈਂ ਇਹਨਾਂ ਨੂੰ ਗਰੀਬ ਬਣਾ ਦਵਾਂ ਤੇ ਮੇਰੇ ਮਨ ਦਾ ਮਨੋਰਥ ਪੂਰਾ ਹੋ ਜਾਵੇ।
ਜਬ ਇਹ ਟਰੇ ਸ਼ਾਂਤ ਚਿਤ ਹੋਈ।
ਜਦੋਂ ਇਹ ਟਲ ਜਾਣਗੇ, ਪਿੱਛੇ ਹਟ ਜਾਣਗੇ, ਤੇ ਮੇਰਾ ਮਨ ਸ਼ਾਂਤੀ ਨਾਲ ਭਰ ਜਾਵੇਗਾ।
ਤੀਰ ਮਲ ਤੇ ਸੁਨ ਕਰ ਬੈਨ।
ਇਹ ਜਿਹੜਾ ਮਸੰਦ ਸੀ ਸਿੰਹਾਂ, ਬਾਬੇ ਧੀਰ ਮਲ ਦੇ ਬਚਨ ਸੁਣ ਕੇ,
ਦੁਸ਼ਟ ਮਸੰਦ ਕਰੂਰ ਕਰ ਨੈਨ।
ਬੜੀ ਮਾੜੀ ਮਤ ਵਾਲਾ, ਚੁਗਲੀਆਂ ਕਰਨ ਵਾਲਾ ਇਹ ਮਸੰਦ ਸ਼ੀਹਾਂ, ਦੁਸ਼ਟ ਬਿਰਤੀ ਵਾਲਾ, ਬੜੇ ਗੁੱਸੇ ਦੇ ਵਿਚ ਆਪਣੇ ਨੇਤਰਾਂ ਨੂੰ ਛਲ ਦੇ ਵਿਚ ਭਰ ਕੇ ਕਹਿਣ ਲੱਗਾ,
ਕਹੋ ਕੇ ਮੈਂ ਸਭ ਕਰਨੇ ਹਾਰਾ।
ਬੜਾ ਹੰਕਾਰੀ ਮਤ ਵਾਲਾ ਕਹਿੰਦਾ, ਬਾਬਾ ਧੀਰਮਲ ਜੀ ਚਿੰਤਾ ਨਾ ਕਰੋ, ਮੈਂ ਤੁਹਾਡੇ ਨਾਲ ਹਾਂ, ਮੈਂ ਸਾਰੇ ਕੰਮ ਕਰਨ ਕਰਾਣ ਵਿਚ ਬੜੀ ਸਮਰੱਥਾ ਰੱਖਦਾ, ਮੇਰੇ ਕੋਲ ਬੜੀ ਤਾਕਤ ਹੈ, ਮੈਂ ਜੋ ਚਾਹਵਾਂ ਉਹ ਕਰ ਸਕਦਾ ਹਾਂ।
ਜਾਨੋ ਯਤਨ ਅਨੇਕ ਪ੍ਰਕਾਰਾ,
ਅਨੇਕ ਤਰ੍ਹਾਂ ਦੇ ਯਤਨ ਉਪਾਅ ਤਰੀਕੇ ਮੈਨੂੰ ਆਉਂਦੇ ਨੇ।
ਮੋਹੇ ਕਹੇ ਮੈਂ ਰਹੀਏ ਆਪ,
ਬਸ ਇੱਕ ਗੱਲ ਯਾਦ ਰੱਖਿਓ, ਜੋ ਮੈਂ ਕਹਿਣਾ ਨਾ ਉਵੇਂ ਉਵੇਂ ਕਰੀ ਜਾਓ, ਮੇਰੇ ਕਹਿਣੇ ਵਿੱਚ ਰਹੋ ਤੁਸੀਂ।
ਵਧੇ ਚੋ ਗੁਣ ਅਧਿਕ ਪ੍ਰਤਾਪ,
ਜੇ ਮੇਰੇ ਕਹਿਣੇ ਵਿੱਚ ਰਹੋਗੇ ਤੁਹਾਡਾ ਪ੍ਰਤਾਪ, ਤੁਹਾਡੀ ਵਡਿਆਈ ਚਾਰ ਗੁਣਾ ਵੱਧ ਜਾਵੇਗੀ।
ਅਬ ਇਮ ਯਤਨ ਬਨਾਵਨ ਕਰੋ,
ਮੈਂ ਤੁਹਾਨੂੰ ਯਤਨ ਦੱਸਦਾ, ਉਪਾਅ ਦੱਸਦਾ, ਉਹ ਉਪਾਅ ਤੁਸੀਂ ਬਣਾਓ, ਮੈਂ ਵਿਧੀ ਦੱਸਣੀ ਹੈ ਤੇ ਤੁਸੀਂ ਬਣਾਉਣੀ ਹੈ, ਸੁਣ ਲਵੋ।
ਰਾਮ ਰਾਏ ਸੰਗ ਪ੍ਰੀਤੀ ਧਰੋ,
ਬਾਬਾ ਰਾਮ ਰਾਏ ਨਾਲ ਪਿਆਰ ਪਾ ਲਓ। ਇਹ ਬੜੀ ਪੁਰਾਣੀ ਕੂਟਨੀਤੀ ਹੈ ਵੀ ਜੇ ਆਪਣੇ ਮਨ ਦਾ ਸਵਾਰਥ ਪੂਰਾ ਕਰਨਾ ਹੋਵੇ ਤਾਂ ਦੁਸ਼ਮਣ ਨੂੰ ਵੀ ਆਪਣਾ ਮਿੱਤਰ ਬਣਾਉਣਾ ਪੈਂਦਾ ਹੈ। ਹਾਲਾਂਕਿ ਰਾਮ ਰਾਏ ਨਾਲ ਸਾਡੀ ਕੋਈ ਤੁਹਾਡੀ ਕੋਈ ਮਿੱਤਰਤਾ ਨਹੀਂ ਹੈ, ਪਰ ਇਸ ਸਮੇਂ ਤੁਸੀਂ ਰਾਮ ਰਾਏ ਨੂੰ ਆਪਣਾ ਮਿੱਤਰ ਬਣਾ ਲਵੋ।
ਆਹੇ ਭਤੀਜਾ ਪੁੱਤਰ ਮਨਿੰਦ,
ਤੁਹਾਡਾ ਭਤੀਜਾ ਹੀ ਹੈ ਨਾਲੇ, ਕੋਈ ਦੂਰ ਦਾ ਰਿਸ਼ਤੇਦਾਰੀ ਥੋੜੀ ਹੈ, ਸਕਾ ਭਤੀਜਾ ਹੈ। ਤੇ ਆਪਣੇ ਭਤੀਜੇ ਨੂੰ ਆਪਣੇ ਪੁੱਤਰ ਵਾਂਗੂ ਹੀ ਬਣਾ ਕੇ ਜਾਣੋ।
ਆਲਮਗੀਰ ਕਹੇ ਮੈਂ ਜਾਈ,
ਰਾਮ ਰਾਏ ਦੇ ਕੋਲ ਇੰਨੀ ਤਾਕਤ ਹੈ ਵੀ ਜੇ ਉਹ ਬਾਦਸ਼ਾਹ ਔਰੰਗਜ਼ੇਬ ਕੋਲ ਜਾ ਕੇ ਆਪਣੀ ਗੱਲ ਕਵੇ ਨਾ ਤੇ ਆਲਮਗੀਰ ਬਾਦਸ਼ਾਹ ਉਹਨਾਂ ਦੀ ਗੱਲ ਮੰਨਦਾ ਹੈ।
ਸਾਦਰ ਨਿਤ ਸਮੀਪ ਚੱਲ ਜਾਈ,
ਬਾਦਸ਼ਾਹ ਦੇ ਕੋਲ ਆਣਾ ਜਾਣਾ ਰਾਮ ਰਾਏ ਦਾ ਬਣਿਆ ਰਹਿੰਦਾ ਹੈ। ਰਾਮ ਰਾਏ ਬੜੇ ਪ੍ਰੇਮ ਨਾਲ ਉਹਨਾਂ ਕੋਲ ਬਹਿੰਦਾ ਹੈ, ਬਾਦਸ਼ਾਹ ਵੀ ਉਹਦਾ ਬੜਾ ਸਤਿਕਾਰ ਕਰਦਾ ਹੈ।
ਦਿੱਲੀ ਵਿਖੇ ਜਾਏ ਜੇ ਬਰੇ,
ਤੇ ਜੇ ਬਾਦਸ਼ਾਹ ਦੇ ਕੋਲ ਰਾਮ ਰਾਏ ਦਿੱਲੀ ਵਿੱਚ ਜਾਂਦਾ ਹੈ,
ਇਤ ਹਮ ਰਹੇ ਕਾਜ ਸਭ ਸਰੇ,
ਤੇ ਬਾਦਸ਼ਾਹ ਨੂੰ ਉੱਥੇ ਜਾ ਕੇ ਉਹ ਸਮਝਾਵੇ, ਬਾਦਸ਼ਾਹ ਦੇ ਕੋਲ ਰਵੇ, ਸਾਡੇ ਕੰਮ ਪੂਰੇ ਕਰੇ, ਤੇ ਇੱਥੇ ਤੁਸੀਂ ਰਹਿ ਕੇ ਆਪਣੇ ਕੰਮ ਪੂਰੇ ਕਰੋ, ਭਾਵ ਖੁਸ਼ੀ ਮਾਣੋ।
ਸ਼ਾਹ ਸਭਾ ਮੈਂ ਹੋਏ ਪਰਵੇਸ਼,
ਜਦੋਂ ਬਾਦਸ਼ਾਹ ਦੀ ਸਭਾ ਵਿੱਚ ਬੈਠਣਗੇ,
ਜਾਚੇ ਅਜਮਤ ਅਦਕ ਹਮੇਸ਼,
ਬਾਦਸ਼ਾਹ ਜਿਹੜਾ ਹੈ ਨਾ ਹਮੇਸ਼ਾ ਇੱਕ ਗੱਲ ਦੀ ਮੰਗ ਕਰਦਾ ਹੈ। ਔਰੰਗਜ਼ੇਬ ਦਾ ਸੁਭਾਅ ਹੈ ਕਰਾਮਾਤਾਂ ਨੂੰ ਦੇਖਣ ਦਾ, ਹਰ ਸਮੇਂ ਉਹ ਕਰਾਮਾਤਾਂ ਅਜਮਤਾਂ ਵੇਖਣ ਦਾ ਇੱਛੁਕ ਬਣਿਆ ਰਹਿੰਦਾ ਹੈ।
ਜਾਚੇ ਅਜਮਤ ਅਦਕ ਹਮੇਸ਼ਾ
ਹੀ ਬਹੁਤ ਸਾਰੀਆਂ ਅਜਮਤਾਂ ਕਰਾਮਾਤਾਂ ਵੇਖਣ ਵਾਸਤੇ ਇੱਛਾ ਕਰਦਾ ਹੈ।
ਆਪਣੇ ਕਾਜ ਚਾਹੇ ਕਰਵਾਵੇ,
ਤੇ ਬਾਦਸ਼ਾਹ ਇੱਛਾ ਕਰੇਗਾ ਤੇ ਰਾਮ ਰਾਏ ਉਹਨਾਂ ਨੂੰ ਉਹਨਾਂ ਦੀਆਂ ਇੱਛਾ ਪੂਰੀ ਕਰੇਗਾ, ਕਰਾਮਾਤਾਂ ਦਿਖਾਏਗਾ, ਤੇ ਫਿਰ ਜੋ ਚਾਹੋ ਨਾ ਬਾਦਸ਼ਾਹ ਦੇ ਕੋਲੋਂ ਆਪਣੇ ਕੰਮ ਪੂਰੇ ਕਰਵਾ ਸਕਦੇ ਹਾਂ।
ਰਾਮ ਰਾਏ ਮੈਂ ਅਜਮਤ ਪਾਰੀ,
ਰਾਮ ਰਾਏ ਦੇ ਵਿੱਚ ਬੜੀਆਂ ਕਰਾਮਾਤਾਂ ਨੇ।
ਕਿਮ ਸਰਬਰ ਹੋਏ ਸ਼ਾਹ ਅਗਾਰੀ,
ਬਾਦਸ਼ਾਹ ਉਹਨਾਂ ਦੀ ਸਮਾਨਤਾ ਕਿੱਥੇ ਕਰੇਗਾ, ਭਾਵ ਬਾਦਸ਼ਾਹ ਬੜੇ ਸਤਿਕਾਰ ਨਾਲ ਮਿਲਦਾ, ਅਦਬ ਦੇ ਨਾਲ ਮਿਲਦਾ ਬਾਬਾ ਰਾਮ ਰਾਏ ਨੂੰ।
ਜੇ ਕਰਾਮਾਤ ਨੇ ਹੋਏ,
ਤੇ ਇੱਕ ਗੱਲ ਦੱਸਾਂ, ਜਿਹਦੇ ਵਿੱਚ ਕਰਾਮਾਤ ਨਾ ਹੋਵੇ, ਜਿਸ ਕੋਲ ਕੋਈ ਤਾਕਤ ਸਮਰੱਥਾ ਸ਼ਕਤੀ ਨਾ ਹੋਵੇ,
ਕਹਿ ਹੱਠ ਕਰੇ ਦਿਖਾਏ ਨਾ ਸੋਏ,
ਬਾਦਸ਼ਾਹ ਉਹਨੂੰ ਜਿੱਦ ਕਰਦਾ ਹੈ, ਜਾਂ ਫਿਰ ਐਸਾ ਹੋਵੇ ਜਿਹਦੇ ਕੋਲ ਨਾ ਹੋਵੇ, ਜਾਂ ਐਸਾ ਵਿਅਕਤੀ ਹੋਵੇ ਜਿਹੜਾ ਆਪਣੀ ਕਰਾਮਾਤ ਦਿਖਾਉਂਦਾ ਨਾ ਹੋਵੇ, ਬਾਦਸ਼ਾਹ ਦੇ ਕਹਿਣ ਤੇ ਵੀ ਜਿਹੜਾ ਕਰਾਮਾਤ ਨਾ ਦਿਖਾਵੇ।
ਮਹਾ ਕਰੂਰ ਮਤ ਔਰੰਗ ਸ਼ਾਹੂ,
ਬੜੀ ਕਰੂਰ ਬੁੱਧੀ ਵਾਲਾ ਔਰੰਗਜ਼ੇਬ ਬਾਦਸ਼ਾਹ ਹੈ।
ਪਕੜੇ ਦੇਹੇ ਕੈਦ ਕੇ ਮਾਹੂ,
ਜਿਹੜਾ ਕਰਾਮਾਤ ਨਾ ਦਿਖਾਵੇ ਬਾਦਸ਼ਾਹ ਔਰੰਗਜ਼ੇਬ ਉਹਨੂੰ ਪਕੜ ਕੇ ਕੈਦ ਕਰ ਦਿੰਦਾ ਹੈ।
ਕਹਿ ਕਰ ਕ੍ਰੋਧ ਕੁਮਤ ਤਤਕਾਲਾ,
ਜਾਂ ਫਿਰ ਬੜੇ ਗੁੱਸੇ ਦੇ ਵਿੱਚ ਕ੍ਰੋਧ ਵਿੱਚ ਆ ਕੇ,
ਘਰ ਤੇ ਸੀਸ ਕਰਾਏ ਨਿਰਾਲਾ,
ਉਸ ਵਿਅਕਤੀ ਦੇ ਧੜ ਤੋਂ ਸਿਰ ਨੂੰ ਵੱਖਰਾ ਕਰ ਦਿੰਦਾ ਹੈ। ਇਹ ਧੀਰਮਲ ਜੀ ਬਾਦਸ਼ਾਹ ਬੜੇ ਗੁੱਸੇ ਸੁਭਾਅ ਵਾਲਾ ਹੈ।
ਜਬ ਦੋਨੋ ਮੈਂ ਇੱਕ ਬਨ ਜਾਏ,
ਏਦਾਂ ਕਰੋ ਜਦੋਂ ਬਾਬਾ ਰਾਮ ਰਾਏ ਉੱਥੇ ਜਾਣਗੇ ਤੇ ਉੱਥੇ ਜਾ ਕੇ ਬਾਦਸ਼ਾਹ ਕੋਲ ਬੈਠਣਗੇ। ਬਾਦਸ਼ਾਹ ਦੇ ਸਾਹਮਣੇ ਇਹ ਕਹਿ ਦੇਣ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਕਰਾਮਾਤਾਂ ਵੇਖਣ ਵਾਸਤੇ ਬੁਲਾਓ। ਰਾਮ ਰਾਵੇ ਕਵੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਾਮਾਤ ਦੇਖਣ ਵਾਸਤੇ ਬੁਲਾਓ, ਉਹਨਾਂ ਦੀਆਂ ਕਰਾਮਾਤਾਂ ਦੇਖੋ, ਤੇ ਬਾਦਸ਼ਾਹ ਉਹਨਾਂ ਨੂੰ ਬੁਲਾਏਗਾ ਤੇ ਬਾਦਸ਼ਾਹ ਦੀ ਬਾਦਸ਼ਾਹ ਔਰੰਗਜ਼ੇਬ ਗੱਲ ਸੁਣ ਕੇ ਮੰਨ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਕੋਲ ਬੁਲਾਏਗਾ,
ਹੋਏ ਕੈਦ ਕੈ ਪ੍ਰਾਨ ਬਿਲਾਏ,
ਉਸ ਸਮੇਂ ਜੇ ਗੁਰੂ ਤੇਗ ਬਹਾਦਰ ਸਾਹਿਬ ਕਰਾਮਾਤ ਨਾ ਦਿਖਾਏ, ਨਾ ਉਹਨਾਂ ਨੇ ਆਪਣੀ ਕਰਾਮਾਤ ਸ਼ਕਤੀ ਦਾ ਪ੍ਰਗਟਾ ਕੀਤਾ, ਤਾਂ ਬਾਦਸ਼ਾਹ ਉਹਨਾਂ ਨੂੰ ਜਾਂ ਤਾਂ ਕੈਦ ਕਰੇਗਾ ਜਾਂ ਉਹਨਾਂ ਨੂੰ ਮਾਰ ਦੇਵੇਗਾ।
ਤਬ ਤੁਮ ਹੀ ਹੋ ਗੁਰ ਜਗ ਮਾਈ।
ਤਾਂ ਫਿਰ ਬਾਬਾ ਧੀਰਮਲ ਜੀ ਬਿਨਾਂ ਕੋਈ ਕੰਮ ਕੀਤਿਆਂ ਯਤਨ ਕੀਤਿਆਂ ਤੁਹਾਡਾ ਕੰਮ ਪੂਰਾ ਹੋ ਜਾਏਗਾ। ਕੋਈ ਵੱਡਾ ਯਤਨ ਨਹੀਂ, ਸਿਰਫ ਬਾਬੇ ਰਾਮ ਰਾਏ ਨਾਲ ਮਿੱਤਰਤਾ ਬਣਾਓ। ਉਹਨੂੰ ਕਵੋ ਵੀ ਔਰੰਗਜ਼ੇਬ ਨੂੰ ਜਾ ਕੇ ਕਵੇ ਵੀ ਕਰਾਮਾਤਾਂ ਵੇਖਣੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੁਲਾ ਲਓ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਕਰਾਮਾਤ ਨਾ ਦਿਖਾਣਗੇ ਫਿਰ ਬਾਦਸ਼ਾਹ ਉਹਨਾਂ ਨੂੰ ਮਾਰ ਦੇਵੇਗਾ, ਉਹਨਾਂ ਨੂੰ ਜਾਂ ਕੈਦ ਕਰ ਲਵੇਗਾ ਤੇ ਤੁਹਾਡਾ ਕੰਮ ਪੂਰਾ ਹੋ ਜਾਏਗਾ। ਸਾਰੀਆਂ ਸੰਗਤਾਂ ਫਿਰ ਤੁਹਾਨੂੰ ਗੁਰੂ ਮੰਨਣਗੀਆਂ।
ਸਭ ਸਿੱਖ ਆਏ ਆਪ ਕੇ ਪਾਈ,
ਸਾਰੇ ਸਿੱਖ ਤੁਹਾਡੇ ਚਰਨਾਂ ਵਿੱਚ ਆਣਗੇ।
ਅਰਪੇ ਦਰਬ ਚੋਂ ਦਿਸ਼ਕੇਰਾ,
ਚਾਰੇ ਦਿਸ਼ਾਵਾਂ ਦੀ ਜਿੰਨੀ ਸੰਗਤਾਂ ਵੱਲੋਂ ਭੇਟਾਵਾਂ ਆਉਂਦੀਆਂ ਨੇ, ਮਾਇਆ ਆਉਂਦੀ ਹੈ, ਉਹ ਤੁਹਾਡੀ ਹੋਵੇਗੀ।
ਹੋਏ ਰਾਵਰ ਐਸ਼ਵਰਜ ਕਨੇਰਾ,
ਤੁਹਾਡੀ ਸੰਪਦਾ ਦਾ ਇਹ ਵਡਿਆਈ ਸ਼ੋਭਾ ਬੜੀ ਵੱਧ ਜਾਵੇਗੀ।
ਇਹ ਉਪਾਏ ਅਬ ਜਾਣਿਓ ਪਰੇ।
ਬਾਬਾ ਜੀ ਮੈਨੂੰ ਤਾਂ ਇਹ ਉਪਾਅ ਨਜ਼ਰ ਆ ਰਿਹਾ, ਤੁਸੀਂ ਕਿੰਨੇ ਉਪਾਅ ਕੀਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਰਵਾ ਦਿਆਂ, ਉਹਨਾਂ ਤੇ ਗੋਲੀ ਵੀ ਚਲਾਈ, ਪਰ ਉਹ ਤੁਹਾਡੇ ਯਤਨ ਨਹੀਂ ਪੂਰੇ ਨਹੀਂ ਹੋਏ, ਕੋਈ ਲਾਭ ਨਹੀਂ ਹੋਇਆ। ਇਸ ਕਰਕੇ ਮੇਰਾ ਜਿਹੜਾ ਇਹ ਉਪਾਅ ਹੈ ਨਾ, ਇਹ ਵਰਤ ਕੇ ਦੇਖੋ।
ਜਿਸ ਤੇ ਨਿਜ ਸ਼ਤਰੂ ਪਰ ਹਰੇ,
ਇਸ ਉਪਾਅ ਨਾਲ ਤੁਹਾਡੇ ਦੁਸ਼ਮਣ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਾਂ ਹਟ ਜਾਣਗੇ।
ਸੁਨਤ ਤੀਰ ਮਲ ਆਨੰਦ ਉਮਾ,
ਇਹ ਗੱਲ ਸੁਣ ਕੇ ਧੀਰਮਾਲ ਨੂੰ ਬੜੀ ਖੁਸ਼ੀ ਹੋਈ।
ਸਾਧ ਸਾਧ ਸੋ ਦੁਸ਼ਟ ਸਰਾਹਾ,
ਬੜੀ ਖੁਸ਼ੀ ਦੇ ਨਾਲ ਇਸ ਦੁਸ਼ਟ ਨੂੰ ਸਾਧੂ ਕਹਿ ਕੇ ਵੀ ਤੂੰ ਬੜਾ ਭਲਾ 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 ਕਹਿ ਕੇ ਉਹਦੀ ਸ਼ਲਾਘਾ ਕੀਤੀ ਵੀ ਤੂੰ ਬੜਾ ਚੰਗਾ। ਦੇਖੋ ਹੈ ਤਾਂ ਦੁਸ਼ਟ ਵਿਰਦੀ ਹੈ, ਪਰ ਦੁਸ਼ਟ ਨੂੰ ਭਲਾ ਭਲਾ ਕਹਿ ਕੇ ਸ਼ਲਾਘਿਆ ਜਾ ਰਿਹਾ ਹੈ।
ਹੋਣ ਹਾਰ ਤੈ ਬਾਤ ਬਖਾਨੀ,
ਕਹਿਣ ਲੱਗਾ ਭਾਈ ਤੂੰ ਤਾਂ ਬੜੀ ਚੰਗੀ ਗੱਲ ਕੀਤੀ ਹੈ, ਜਿਹੜਾ ਕੰਮ ਹੋ ਸਕੇ ਤੂੰ ਉਹ ਗੱਲ ਕਹੀ ਹੈ, ਇਹ ਕੰਮ ਜਿਹੜਾ ਤੂੰ ਕਹਿ ਰਿਹਾ ਨਾ, ਇਹ ਮੈਨੂੰ ਪੱਕਾ ਭਰੋਸਾ ਵੀ ਜ਼ਰੂਰ ਹੋਵੇਗਾ।
ਤੈ ਪਹੁੰਚੇ ਹੋਏ ਨਿਸ਼ਚੇ ਹਾਨੀ,
ਤੇਰੇ ਕਹਿਣ ਨਾਲ ਮੈਨੂੰ ਪੂਰਾ ਵਿਸ਼ਵਾਸ ਹੈ, ਜੋ ਤੂੰ ਕਹਿ ਰਿਹਾ ਉਸ ਨੂੰ ਮੈਂ ਜ਼ਰੂਰ ਮੰਨਾਂਗਾ।
ਸੰਤ ਸੈਂ ਕਰੇ ਤੈ ਮਰਵਾਏ,
ਤੇ ਬਾਦਸ਼ਾਹ ਔਰੰਗਜ਼ੇਬ ਜਿਸ ਨੇ ਆਪਣੀ ਨਗਰੀ ਵਿੱਚ ਆਪਣੇ ਇਲਾਕੇ ਵਿੱਚ ਕਰਾਮਾਤਾਂ ਦੇਖਣ ਦੀ ਇੱਛਾ ਕਰਕੇ ਬਹੁਤ ਸਾਰੇ ਸੰਤ ਸਾਧੂ ਮਰਵਾ ਦਿੱਤੇ ਨੇ।
ਮੋਰ ਭਤੀਜਾ ਅਜਮਤ ਭਾਰੀ,
ਮੇਰਾ ਭਤੀਜਾ ਰਾਮ ਰਾਏ ਬੜੀ ਕਰਾਮਾਤਾਂ ਵਾਲਾ ਹੈ।
ਹਮ ਪਰ ਬਨੇ ਕਿਉਂ ਨਾ ਉਪਕਾਰੀ,
ਉਹਦੇ ਕੋਲ ਇੰਨੀ ਤਾਕਤਾਂ ਨੇ, ਮੇਰਾ ਭਤੀਜਾ ਹੈ ਤਾਂ ਰਿਸ਼ਤੇਦਾਰ ਹੀ ਹੈ ਪੁੱਤਰਾਂ ਵਰਗਾ, ਕੀ ਉਹ ਮੇਰੇ ਤੇ ਭਲਾ ਨਹੀਂ ਕਰੇਗਾ? ਜਰੂਰ ਕਰੇਗਾ।
ਇੱਕ ਤੋਂ ਹਮ ਪਰ ਹੈ ਆਸਾਨ,
ਇੱਕ ਤੇ ਉਹਦਾ ਸਾਡੇ ਤੇ ਅਹਿਸਾਨ ਹੋਵੇਗਾ, ਪਰ ਉਪਕਾਰ ਹੋਵੇਗਾ।
ਦੂਜੇ ਤਿਸ ਕੋ ਪੀਰ ਪਜਾਨ,
ਤੇ ਨਾਲੇ ਸਿਆਂ ਕੀ ਰਾਮ ਰਾਏ ਦਾ ਉਹ ਦੁਸ਼ਮਣ ਨਹੀਂ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਰਾਮ ਰਾਏ ਨਾਲ ਵੀ ਦੁਸ਼ਮਣੀ ਹੈ।
ਜੇ ਜਗ ਗੁਰਤਾ ਇਨ ਬਿਦਤਾਈ,
ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਡਿਆਈ ਸੰਸਾਰ ਅੰਦਰ ਗੁਰਤਾ ਗੱਦੀ ਮਿਲੀ ਹੈ।
ਰਾਮ ਰਾਏ ਲਘੁਤਾ ਕੋ ਪਾਈ,
ਉਹਦੇ ਨਾਲ ਰਾਮ ਰਾਏ ਦੀ ਤਾਂ ਵੀ ਵਡਿਆਈ ਵਿੱਚ ਘਾਟਾ ਪਿਆ, ਉਹਦਾ ਵੀ ਤਾਂ ਨੁਕਸਾਨ ਹੋਇਆ ਹੈ।
ਨਿਤ ਪ੍ਰਤ ਦਰਬ ਹਜ਼ਾਰੋਂ ਜੋਏ,
ਹਰ ਰੋਜ਼ ਸੰਗਤਾਂ ਦਾ ਹਜ਼ਾਰਾਂ ਰੁਪਈਆ ਜਿੰਨੀ ਮਾਇਆ ਹੈ।
ਹਮਰੋ ਅਹ ਲੇਤ ਹੈ ਸੋਏ,
ਉਹ ਸਾਡਾ ਬਣਦਾ, ਉਹ ਸਾਡਾ ਹੱਕ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਆਪ ਰੱਖਦੇ ਨੇ।
ਰਾਮ ਰਾਏ ਹਮ ਏਕੋ ਅਹੈ,
ਜੀ ਹਾਂ, ਰਾਮ ਰਾਏ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ, ਉਹ ਸਾਡਾ ਭਤੀਜਾ ਹੈ, ਸਾਡੇ ਪੁੱਤਰਾਂ ਵਰਗਾ ਹੀ ਹੈ।
ਹਾਨ ਲਾਭ ਦੋਨੋ ਸਮ ਲਹੈ,
ਉਹਦਾ ਤੇ ਸਾਡੀ ਜਿਹੜੀ ਜਿਹੜਾ ਘਰ ਦੀ ਗੱਲ ਹੈ, ਉਹਦਾ ਨੁਕਸਾਨ ਸਾਡਾ ਨੁਕਸਾਨ, ਸਾਡਾ ਲਾਭ ਉਹਦਾ ਲਾਭ, ਇੱਕੋ ਹੀ ਗੱਲ ਹੈ।
ਯਾ ਤੇ ਲਿਖੋ ਭਲੀ ਬਿਦ ਪਾਤੀ,
ਇਸ ਕਰਕੇ ਇਦਾਂ ਕਰ, ਅੱਜ ਚੰਗੀ ਤਰ੍ਹਾਂ ਇੱਕ ਪੱਤਰੀ ਇੱਕ ਚਿੱਠੀ ਦੇਖ।
ਤੁਮ ਕਿਮ ਬੈਠੇ ਹੋ ਸੀਤਲ ਛਾਤੀ,
ਤੂੰ ਕਿਵੇਂ ਬੈਠਾ, ਦੇਰ ਕਿਉਂ ਲਾਨਾ, ਛੇਤੀ ਛੇਤੀ ਕਰ, ਕਿਵੇਂ ਠੰਡਾ ਹੋ ਕੇ ਆਪਣੀ ਛਾਤੀ ਵਿਚ ਸ਼ੀਤਲ ਕਰਕੇ ਭਾਵ ਬੜੇ ਸ਼ਾਂਤ ਚਿੱਤ ਬੈਠਾ, ਸਾਡਾ ਹਿਰਦਾ ਸੁਲਗਦਾ, ਮੇਰੇ ਮਨ ਨੂੰ ਅੱਗ ਲੱਗ ਰਹੀ ਹੈ, ਤੇ ਤੂੰ ਚੁੱਪ ਕਰਕੇ ਬੈਠਾ, ਦੇਰ ਨਾ ਲਾ, ਛੇਤੀ ਛੇਤੀ ਪੱਤਰੀ ਲਿਖ।
ਸ਼ਤਰੂ ਸ਼ਰੀਕ ਹਮਾਰ ਤੁਮਾਰੋ,
ਸਾਡਾ ਸ਼ਰੀਕਾਂ ਦਾ ਜਿੰਨਾ ਵੱਡਾ ਸ਼ਤਰੂ ਗੁਰੂ ਤੇਗ ਬਹਾਦਰ ਸਾਹਿਬ ਨੇ।
ਵਧਤ ਜਾਤ ਦਿਨ ਪ੍ਰਤ ਅਤ ਪਾਰੋ,
ਉਹਨਾਂ ਦੀ ਮਹਿਮਾ ਦਿਨੋ ਦਿਨ ਵਧਦੀ ਜਾ ਰਹੀ ਹੈ।
ਬਿਨ ਟਾਰੇ ਇਸ ਕਿਮ ਬਣ ਆਵੇ,
ਉਹਨਾਂ ਨੂੰ ਟਾਲਿਆਂ ਬਿਨਾਂ ਜਦੋਂ ਤੱਕ ਉਹਨਾਂ ਦੀ ਵਡਿਆਈ ਅਸੀਂ ਘਟਾ ਨੀ ਨਾ ਲੈਂਦੇ, ਉਦੋਂ ਤੱਕ ਸਾਨੂੰ ਸੁੱਖ ਨਹੀਂ ਮਿਲਣਾ। ਇਹ ਸੰਸਾਰ ਦੀ ਆਮ ਰੀਤੀ ਹੈ, ਆਪਣੇ ਘਰ ਕੁਝ ਹੋਵੇ ਜਾਂ ਨਾ ਹੋਵੇ, ਉਹਦਾ ਕੋਈ ਦੁੱਖ ਸੁੱਖ ਨਹੀਂ, ਪਰ ਸ਼ਰੀਕ ਦੇ ਕੋਲ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ। ਤੇ ਹੁਣ ਰਾਮ ਰਾਏ ਧੀਰਮਾਲ ਵੀ ਉਹੀ ਗੱਲ ਕਹਿੰਦਾ ਵੀ ਮੇਰੇ ਸ਼ਰੀਕਾਂ ਦੇ ਕੋਲ ਤਾਂ ਬੜਾ ਕੁਝ ਵਧਿਆ ਜਾਂਦਾ, ਤੇ ਉਸ ਨੂੰ ਮੈਂ ਦੇਖ ਨਹੀਂ ਸਕਦਾ।
ਜਿਸ ਤੇ ਮਹਿਮਾ ਮਹਿ ਮਹਿ ਜਾਵੇ,
ਜਿਸ ਕਰਕੇ ਉਹਨਾਂ ਦੀ ਮਹਿਮਾ ਧਰਤੀ ਵਿੱਚ ਖਤਮ ਹੋ ਜਾਏ, ਭਸਮ ਭਾਵ ਵਰਤੇ ਨਾ ਸਾਰੇ ਸੰਸਾਰ ਚ, ਉਹਨਾਂ ਦੀ ਮਹਿਮਾ ਨਾ ਵਧੇ, ਐਸਾ ਤਰੀਕਾ ਹੁਣ ਸਾਨੂੰ ਛੇਤੀ ਕਰਨਾ ਚਾਹੀਦਾ ਹੈ।
ਇਤਿਆਦਕ ਮਿਲ ਮੰਤਰ ਵਿਚਾਰਾ,
ਇਹਦਾ ਮਿਲ ਕੇ ਸਿੰਹਾਂ ਨੇ ਤੇ ਧੀਰਮਾਲ ਨੇ ਵਿਚਾਰ ਕੀਤੀ।
ਗੁਰ ਉਪਕਾਰ ਨਾ ਔਰ ਕੁਛ ਤਾਰਾ,
ਕਿੰਨੀ ਮਾੜੀ ਮਤ ਹੈ, ਗੁਰੂ ਸਾਹਿਬ ਦੇ ਉਪਕਾਰਾਂ ਨੂੰ ਨਹੀਂ ਜਾਣਿਆ, ਮਹਾਰਾਜ ਦੇ ਗੁਣਾਂ ਨੂੰ ਔਗਣ ਰੂਪ ਸਮਝ ਬੈਠੇ, ਸਤਿਗੁਰਾਂ ਦੇ ਭਲੇ ਨੂੰ ਨਾ ਸਮਝ ਸਕੇ।
ਲੋਭ ਗ੍ਰਸੇ ਮਾਇਆ ਮਦ ਚਰਿਓ,
ਬੜੇ ਲੋਭ ਦੇ ਵਿੱਚ ਫਸੇ ਹੋਏ, ਮਾਇਆ ਦੇ ਭਰਮ ਦੇ ਵਿੱਚ ਪਏ ਹੋਏ।
ਚਿਤਵਨ ਕਲ ਮਲ ਕੋ ਚਿਤ ਕਰਿਓ,
ਜਿਨ੍ਹਾਂ ਦੀ ਬਿਰਤੀ ਹਰ ਸਮੇਂ ਪਾਪਾਂ ਨੂੰ ਇਕੱਠਾ ਕਰਨ ਵਾਲੀ ਹੈ, ਹਰ ਸਮੇਂ ਪਾਪ ਕਰਮ ਕਰਨਾ ਉਹਨਾਂ ਦਾ ਸੁਭਾਅ ਬਣ ਗਿਆ, ਆਦਤ ਬਣ ਗਈ। ਐਸੇ ਧੀਰ ਮਲ ਨੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ, ਸ਼ੀਆ ਮਲ ਦੇ ਨਾਲ ਆਪਣਾ ਮੰਤਰ ਵਿਚਾਰ ਕੇ ਸਲਾਹ ਕਰਕੇ ਹੁਣ ਇੱਕ ਪੱਤਰੀ ਚਿੱਠੀ ਲਿਖਦੇ ਬਾਬੇ ਰਾਮ ਰਾਏ ਨੂੰ। ਉਹਦੇ ਵਿੱਚ ਬਹੁਤ ਸਾਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਪਣਾ ਮਿੱਤਰ ਬਣਾਉਣ ਵਾਸਤੇ ਇਹ ਯਤਨ ਕੀਤਾ। ਉਹ ਜਿਹੜੀ ਕਥਾ ਹੈ ਚਿੱਠੀ ਲਿਖਣ ਦੀ ਬਾਬੇ ਧੀਰਮਾਲ ਦੀ ਤੇ ਰਾਮ ਰਾਏ ਦਾ ਮੇਲ, ਉਹ ਆਪ ਜੀ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰੋਗੇ।